शुभ श्री हर राय नमो श्री हर कृष्ण बहादुर
परम कृपाला जी
परम
कृपाला
श्री गुरु गोविंद
सिंह बेसाला
तरो तरा पर पुन पुन
जी पुन पुन सीता बंदो बार बार जगदीसा
एकंकार सतगुरु ते प्रसाद
सचो
वाहे गुरु जी के
पते है विघ्न विनाशन सोए
वाहे गुरु जी की फतेह
है
विघ्न विनाशन सोए
सतनाम श्री वाहे गुरु साहिब जियो दोहरा गढ़नारी माया तुरा शस्त्र पारस जोए सिद्ध औखदी मंत्र तंत्र खोहत राजे सोए
वाहे गुरु जी का खालसा वाहे गुरु जी की फतेह जोगो जोग अटल सतगुरु श्री गुरु ग्रंथ साहिब जी महाराज जी दे पवित्र पावन हजूरी च सज बैठी जुड़ बैठी गुरु की साजी और नवाजी हुई गुरु खालसा साध संगत जीओ तंता दे पात्र हो संध्या वेले दे सजे हुए दवाना च एकत्र हो के हाजरियां भर के नेता प्रति गुरु चरणा च जुड़ के सतगुरु जी दे पावन पवित्र इतिहास दी चल रही लड़ीवार कथा आप जी बहुत ही अदब सत्कार ते श्रद्धा सहित सरवण कर रहे कलगीधर पातशाह दक्षण दिशा वल जा रहे ने चलदिया महाराज जी राजस्थान विच दादू दीन दयाल जी दे द्योरे ते नारायणे नगर पहुंचे हैं इथे उतारा कीता है ਇਥੋਂ ਦੇ ਮਹੰਤ ਮਹੰਤ ਜੈਤ ਰਾਮ ਜੀ ਨੇ ਸਤਿਗੁਰਾਂ ਦੀ ਆਓ ਭਗਤ ਕੀਤੀ ਮਹਾਰਾਜ ਜੀ ਦੀ ਸੇਵਾ ਕੀਤੀ ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ ਬ੍ਰਹਮ ਚਰਚਾ ਹੋਈ ਵਿਚਾਰਾਂ ਹੋਈਆਂ ਗੱਲਾਂ ਚੱਲਦਿਆਂ ਗੱਲਾਂ ਚੱਲੀਆਂ ਕਿ ਸਤਿਗੁਰੂ ਜੀ ਦੱਖਣ ਦਿਸ਼ਾ ਨੂੰ ਜਾ ਰਹੇ ਨੇ ਕਹਿਣ ਲੱਗਾ ਮਹਾਰਾਜ ਦੱਖਣ ਨਾ ਜਾਇਓ ਉੱਥੇ ਗੋਦਾਵਰੀ ਕੰਢੇ ਤੇ ਇੱਕ ਸਾਧ ਹੈ ਵਿਗੜਿਆ ਹੋਇਆ ਆਏ ਗਏ ਮਹਾਂਪੁਰਸ਼ਾਂ ਸੰਤਾਂ ਨੂੰ ਮਸ਼ਕਰੀ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਨੀ ਮਖੌਲ ਉਡਾਉਣਾ ਉਹਦਾ ਸੁਭਾਅ ਹੈ ਵਿਰਾਗੀਆਂ ਦਾ ਚੇਲਾ ਹੈ ਨਰਾਇਣ ਦਾਸ ਵੀ ਉਹਨੂੰ ਕਹਿੰਦੇ ਨੇ ਮਾਧੋ ਦਾਸ ਵੀ ਉਹਨੂੰ ਕਹਿੰਦੇ ਨੇ ਉਹਦਾ ਇੱਕ ਉਸਤਾਦ ਸੀ ਜਿਸ ਨੇ ਉਹਨੂੰ ਮੰਤਰ ਤੰਤਰ ਜੰਤਰ ਦੀ ਵਿੱਦਿਆ ਸਿਖਾਈ। ਮਹਾਰਾਜ ਉਹਨੂੰ ਇੱਕ ਪੋਥੀ ਜਿਹਦੇ ਵਿੱਚ ਤੰਤਰ ਮੰਤਰ ਦੀ ਵਿੱਦਿਆ ਲਿਖੀ ਹੋਈ ਸੀ ਉਹਨੂੰ ਦਿੱਤੀ ਔਰ ਉਹਨੇ ਕਿਹਾ ਇਹ ਵਿੱਦਿਆ ਪ੍ਰਗਟ ਨਾ ਕਰੀ, ਇਹਨੂੰ ਗੁਪਤ ਰੱਖੀ। ਪਰ ਮਹਾਰਾਜ ਉਹ ਤਾਂ ਉਹਨੂੰ ਪ੍ਰਗਟ ਕਰ ਰਿਹਾ। ਮੈਂ ਵੀ ਗਿਆ ਸਾਂ ਉੱਥੇ ਆਪਣੇ ਪਲੰਘੇ ਤੇ ਬਿਠਾ ਕੇ ਮੂਧਾ ਚੁੱਕ ਕੇ ਮਾਰ ਕੇ ਮੇਰੀ ਵੀ ਉਹਨੇ ਬੇਇੱਜ਼ਤੀ ਕੀਤੀ। ਸਤਿਪੁਰਸ਼ਾਂ ਨਾਲ ਮਹਾਂਪੁਰਸ਼ਾਂ ਨਾਲ ਮਸ਼ਕਰੀ ਕਰਦਾ। ਕਲਗੀਧਰ ਜੀ ਕਹਿਣ ਲੱਗੇ ਮਹੰਤ ਜੀ ਹੁਣ ਤਾਂ ਅਸੀਂ ਜਾਵਾਂਗੇ ਹੀ ਉੱਧਰ। ਕਹਿਣ ਲੱਗਾ ਜੀ ਉਹਦੇ ਕੋਲ ਇੱਕ ਪੁਸਤਕ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀ ਵਿੱਦਿਆ ਉਹਦੇ ਗੁਰੂ ਔਗੜ ਨਾਥ ਨੇ ਉਹਨੂੰ ਸੁਚੇਤ ਹੋ ਕੇ ਰਹਿਣ ਵਾਸਤੇ ਕਿਹਾ ਸੀ ਕਿ ਵਿੱਦਿਆ ਪ੍ਰਗਟ ਨਾ ਕਰੀ। ਉਹ ਬਚਨ ਚੱਲ ਰਹੇ ਨੇ ਜੋ ਮਹੰਤ ਜੈਤ ਰਾਮ ਜੀ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਐਸੇ ਗਰੀਬ ਨਵਾਜ ਸਾਹਿਬ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੜ ਨਾਰੀ ਮਾਇਆ ਤੁਰਾ, ਸ਼ਸਤਰ ਪਾਰਸ ਜੋਏ।
ਮਾਧੋ ਦਾਸ ਦੇ ਗੁਰੂ ਨੇ ਉਹਨੂੰ ਇਹ ਗੱਲ ਕਹੀ ਆਪਣਾ ਚੇਲਾ ਸਮਝ ਕੇ ਕਿ ਸੰਸਾਰ ਦੇ ਵਿੱਚ ਗੜ ਨਾਰੀ ਕੋਈ ਚੰਗਾ ਕਿਲਾ ਹੋਵੇ, ਘਰ ਚ ਸੁੰਦਰ ਸਰੂਪ ਇਸਤਰੀ ਹੋਵੇ, ਮਾਇਆ ਹੋਵੇ, ਰੁਪਈਏ ਪੈਸੇ ਹੋਣ, ਤੁਰਾ ਚੰਗੇ ਘੋੜੇ ਹੋਣ, ਜਾਂ ਘਰ ਵਿੱਚ ਕੋਈ ਚੰਗਾ ਵਧੀਆ ਸ਼ਸਤਰ ਹੋਵੇ, ਜਾਂ ਫਿਰ ਪਾਰਸ ਦਾ ਪੱਥਰ ਹੋਵੇ। ਹਾਂਜੀ,
ਸਿੱਧ ਔਖ ਦੀ ਮੰਤਰ ਤੰਤਰ ਖੋਹਤ ਰਾਜੇ ਸੋਏ।
ਜਾਂ ਕੋਈ ਤੁਸੀਂ ਕੋਈ ਔਸ਼ਧੀ ਸਿੱਧ ਕਰਕੇ ਕੋਈ ਚੰਗੀ ਵਧੀਆ ਦਵਾਈ ਰਸਾਇਣ ਬਣਾ ਕੇ ਰੱਖਿਆ ਆਪਣੇ ਕੋਲ, ਕੋਈ ਮੰਤਰ ਹੈ ਤੁਹਾਡੇ ਕੋਲ ਸਿੱਧ ਕੀਤਾ ਹੋਇਆ, ਜਾਂ ਕੋਈ ਤੰਤਰ ਹੈ ਤੇ ਜਿਹੜੇ ਸਮੇਂ ਦੇ ਉਸ ਵੇਲੇ ਦੇ ਰਾਜੇ ਹੁੰਦੇ ਸੀ ਇਹ ਸਾਰੀਆਂ ਚੀਜ਼ਾਂ ਲੋਕਾਂ ਕੋਲੋਂ ਖੋਹ ਲੈਂਦੇ ਸੀ। ਕਿਸੇ ਦਾ ਚੰਗਾ ਕਿਲਾ ਹੋਣਾ, ਉਹਦੇ ਤੇ ਕਬਜ਼ਾ ਕਰ ਲੈਣਾ, ਕਿਸੇ ਦੇ ਘਰ ਵਿੱਚ ਚੰਗੀ ਸੁੰਦਰ ਸਰੂਪ ਇਸਤਰੀ ਹੋਣੀ, ਉਹਨੂੰ ਹਰ ਕੇ ਲੈ ਜਾਣਾ, ਇਹ ਰਾਜਿਆਂ ਦੀ ਕੁਕਰਮੀ ਬਿਰਤੀ ਸੀ। ਪੈਸੇ ਰੁਪਈਏ ਕਿਸੇ ਕੋਲ ਹੋਣੇ, ਉਹਦੇ ਤੇ ਰਾਜਿਆਂ ਨੇ ਆਪਣਾ ਕਰ ਲਾ ਕੇ ਉਹ ਖੋਹ ਲੈਣਾ, ਚੰਗਾ ਘੋੜਾ ਹੋਣਾ ਖੋਹ ਲੈਣਾ, ਚੰਗਾ ਸ਼ਸਤਰ ਹੋਣਾ ਖੋਹ ਲੈਣਾ, ਕੋਈ ਮੰਤਰ ਤੰਤਰ ਦੀ ਕਿਸੇ ਕੋਲ ਵਿੱਦਿਆ ਹੋਵੇ ਤਾਂ ਉਸ ਵਿੱਦਿਆ ਨੂੰ ਵੀ ਖੋਹਣ ਵਾਸਤੇ ਰਾਜੇ ਜਿਹੜੇ ਸਨ ਉਹ ਤਤਪਰ ਰਹਿੰਦੇ ਸਨ।
ਚੋਪਈ ਸ਼ਾਹੀ ਪਾਤਸ਼ਾਹੀ ਨਚਾ ਡੈ ਗੈਲ,
ਜਿਹਦੇ ਕੋਲ ਉਪਰੋਕਤ ਦੱਸੀਆਂ ਹੋਈਆਂ ਵਸਤੂਆਂ ਹੁੰਦੀਆਂ ਸਨ ਜਿਹੜੀਆਂ ਉੱਪਰ ਦੱਸੀਆਂ ਨੇ, ਸ਼ਾਹ ਜਾਂ ਬਾਦਸ਼ਾਹ ਜਿਹੜੇ ਸਨ ਉਹਨਾਂ ਲੋਕਾਂ ਦਾ ਪਖੇੜਾ ਨਹੀਂ ਸੀ ਛੱਡਦੇ ਜਦੋਂ ਤੱਕ ਉਹਨਾਂ ਕੋਲੋਂ ਇਹ ਵਸਤੂਆਂ ਖੋਹ ਨਹੀਂ ਸਨ ਲੈਂਦੇ।
ਮਾਰੇ ਤੁਰਤ ਜਿੰਦ ਆਪਣੀ ਪੈਲ,
ਹੋਰ ਜਿੰਦ ਵੀ ਉਹਦੀ ਕੱਢ ਲੈਣੀ, ਉਹਨੂੰ ਪ੍ਰਾਣ ਵੀ ਉਹਦੇ ਕਤਲ ਕਰ ਦੇਣੇ, ਕਿਉਂਕਿ ਇਹੋ ਜਿਹੜੇ ਮੰਤਰ ਜੰਤਰ ਸਿੱਧ ਕਰਨ ਵਾਲੇ ਨੇ ਰਾਜਿਆਂ ਨੂੰ ਇਹ ਡਰ ਹੁੰਦਾ ਸੀ ਵੀ ਕਿਤੇ ਸਾਡੇ ਲਈ ਘਾਤਕ ਨਾ ਹੋ ਜਾਣ, ਇਹ ਸਾਡਾ ਕੋਈ ਰਾਜ ਭਾਗ ਨਾ ਸਾਡੇ ਕੋਲੋਂ ਖੋਹ ਲੈਣ, ਇਹਨਾਂ ਕੋਲ ਚੰਗਾ ਕਿਲ੍ਹਾ ਇਹ ਸਾਡੇ ਖਿਲਾਫ ਬਗਾਵਤ ਨਾ ਕਰ ਦੇਣ। ਇਸ ਕਰਕੇ ਰਾਜੇ ਲੋਕ ਉਹਨਾਂ ਕੋਲੋਂ ਇਹ ਵਸਤੂਆਂ ਖੋਹ ਕੇ ਫਿਰ ਉਹਨਾਂ ਨੂੰ ਕਤਲ ਕਰਦਿਆ ਕਰਦੇ ਸਨ।
ਉਹ ਜਾਣੇ ਯੇ ਲੈ ਜਗ ਪਤਸ਼ਾਹੀ,
ਉਹ ਇਹ ਜਾਣਦੇ ਸਨ ਵੀ ਜੇ ਅਸੀਂ ਇਹਨੂੰ ਕਾਬੂ ਨਾ ਕੀਤਾ ਤੇ ਆਪਣੇ ਤੰਤਰਾਂ ਮੰਤਰਾਂ ਦੀ ਸ਼ਕਤੀ ਨਾਲ ਇਹ ਸਾਡੀ ਪਾਤਸ਼ਾਹੀ ਖੋਵੇਗਾ, ਮੇਰਾ ਰਾਜ ਭਾਗ ਖੋਵੇਗਾ। ਇਸ ਕਰਕੇ ਰਾਜੇ ਮੰਤਰਾਂ ਜੰਤਰਾਂ ਤੰਤਰਾਂ ਦੀ ਸਾਧਨਾ ਕਰਨ ਵਾਲਿਆਂ ਨੂੰ ਵੀ ਮਾਰ ਦਿੰਦੇ ਸਨ।
ਕਰਾਮਾਤ ਹੈ ਜਿਸ ਕੀ ਪਾਹੀ,
ਜਿਹਦੇ ਕੋਲ ਕਰਾਮਾਤ ਹੁੰਦੀ ਸੀ ਉਹਨਾਂ ਨੂੰ ਡਰ ਹੁੰਦਾ ਸੀ ਕਿ ਇੱਕ ਆਪਣੀ ਕਰਾਮਾਤ ਨਾਲ ਸਾਡਾ ਰਾਜ ਨਾ ਖੋ ਲਵੇ। ਇਸ ਕਰਕੇ ਬੰਦੇ ਬਹਾਦਰ ਦੇ ਗੁਰੂ ਨੇ, ਯਾਨੀ ਕਿ ਜਦੋਂ ਇਹ ਮਾਧੋ ਦਾਸ ਦੇ ਰੂਪ ਵਿੱਚ ਸੀ ਤਾਂ ਇਹਦੇ ਗੁਰੂ ਨੇ ਇਹਨੂੰ ਕਿਹਾ ਸੀ ਵੀ ਤੂੰ ਆਪਣੀ ਕਰਾਮਾਤ ਆਪਣਾ ਤੰਤਰ ਮੰਤਰ ਪ੍ਰਗਟ ਨਾ ਕਰੀ, ਜੇ ਪ੍ਰਗਟ ਕਰੇਗਾ ਤੇ ਹੋ ਸਕਦਾ ਕੋਈ ਨਾ ਕੋਈ ਰਾਜਾ ਆ ਕੇ ਤੈਨੂੰ ਮਾਰ ਦੇਵੇ, ਉਹ ਤੇਰੇ ਕੋਲੋਂ ਤੰਤਰ ਮੰਤਰ ਜਾਂ ਕਰਾਮਾਤ ਖੋਹਣ ਦਾ ਯਤਨ ਕਰੇ। ਇਸ ਕਰਕੇ ਤੂੰ ਆਪਣੀ ਇਸ ਵਿਦਿਆ ਨੂੰ ਅਲੋਪ ਰੱਖੀ, ਇਹਨੂੰ ਪ੍ਰਗਟ ਨਾ ਕਰੀ।
ਘਰ ਹੀ ਬੈਠੇ ਦੇਵੇ ਮਾਰ,
ਰਾਜੇ ਇਹੋ ਜਿਹੇ ਜਰਵਾਣੇ ਸਨ ਕਿ ਘਰ ਬੈਠਿਆਂ ਨੂੰ ਹੀ ਮਾਰ ਦਿੰਦੇ ਸੀ। ਜੇ ਕੋਈ ਕਰਾਮਾਤੀ ਪੁਰਸ਼ ਹੁੰਦਾ ਸੀ ਜਾਂ ਕੋਈ ਅਜਮਤੀ ਪੁਰਸ਼ ਹੁੰਦਾ ਸੀ ਤਾਂ ਉਹਨਾਂ ਨੂੰ ਘਰਾਂ ਬੈਠਿਆਂ ਵਿੱਚ ਹੀ ਮਾਰ ਦਿਆ ਕਰਦੇ ਸਨ।
ਯੇ ਇਸ ਭੈ ਤੇ ਵੈ ਕਰੇ ਖੁਆਰ,
ਔਰ ਇਸ ਭੈ ਤੋਂ ਖੁਆਰ ਕਰਦੇ ਸੀ ਕਿ ਕਿਤੇ ਕਰਾਮਾਤ ਨਾਲ ਸਾਡਾ ਰਾਜ ਨਾ ਖੋ ਲਵੇ, ਸਾਡੀ ਪਾਤਸ਼ਾਹੀ ਨਾ ਖੋ ਲਵੇ, ਇਸ ਡਰ ਕਰਕੇ ਉਹ ਮਾਰਦੇ ਸਨ।
ਹਰ ਚਾਏ ਵੈ ਨਿਜ ਹੱਥ ਲਿਓ,
ਔਰ ਉਹ ਜੋ ਹੁੰਦੀ ਹੈ ਕਿਸੇ ਕੋਲ ਵਧੀਆ ਘੋੜਾ ਹੁੰਦਾ, ਚੰਗਾ ਸ਼ਸਤਰ ਹੁੰਦਾ, ਜਾਂ ਮਾਇਆ ਰੁਪਈਏ ਪੈਸੇ ਹੁੰਦੇ ਨੇ, ਜਾਂ ਕੋਈ ਚੰਗੀ ਵਧੀਆ ਔਸ਼ਧੀ ਦਵਾਈ ਹੁੰਦੀ ਹੈ, ਤਾਂ ਉਹਨੂੰ ਮਾਰ ਕੇ ਰਾਜੇ ਉਹ ਵਸਤੂ ਖੋਹ ਕੇ ਆਪਣੇ ਕੋਲ ਕਾਬੂ ਕਰਨਾ ਚਾਹੁੰਦੇ ਵੀ ਇਹ ਵਸਤੂ ਸਾਡੇ ਕੋਲ ਹੋਣੀ ਚਾਹੀਦੀ ਹੈ, ਇਹ ਚੰਗੀ ਔਸ਼ਧੀ ਇਹਦੇ ਕੋਲ ਇਹ ਵੀ ਸਾਡੇ ਕੋਲ ਹੋਣੀ ਚਾਹੀਦੀ ਹੈ, ਇਹ ਚੰਗਾ ਘੋੜਾ ਇਹਦੇ ਕੋਲ ਇਹ ਵੀ ਸਾਡੇ ਕੋਲ ਹੋਣਾ ਚਾਹੀਦਾ ਹੈ।
ਸ਼੍ਰੀ ਕਨ ਜਿਮ ਉਸ ਮਾਰਨ ਕੀਓ,
ਜਿਹੜੇ ਰਾਜੇ ਹੁੰਦੇ ਨੇ ਕਰਾਮਾਤੀ ਲੋਕਾਂ ਨੂੰ ਜਾਂ ਏਦਾਂ ਦੇ ਲੋਕਾਂ ਨੂੰ ਜਿਨ੍ਹਾਂ ਕੋਲ ਉੱਪਰ ਦੱਸੀਆਂ ਚੀਜ਼ਾਂ ਹੁੰਦੀਆਂ ਉਹ ਸ਼ਰੀਕ ਸਮਝਦੇ ਨੇ ਉਹਨਾਂ ਨੂੰ, ਤੇ ਸ਼ਰੀਕ ਸਮਝ ਕੇ ਉਹਨਾਂ ਨੂੰ ਮਾਰਦੇ ਹਨ।
ਅਬ ਸੁਨਿਓ ਪੋਥੀ ਕੋ ਨਾਮ,
ਮਹਾਰਾਜ ਜੀ ਹੁਣ ਉਹ ਜਿਹੜੀ ਅਨੂਣੀਏ ਸਾਧ ਨੇ ਉਹਨੂੰ ਅਨੂਣੀਏ ਪੋਥੀ ਦਿੱਤੀ ਹੈ ਨਾ ਮਾਧੋ ਦਾਸ ਨੂੰ, ਉਸ ਪੋਥੀ ਵਿੱਚ ਕੀ ਹੈ ਉਹ ਵੀ ਸੁਣੋ। ਜੋ ਮੈਂ ਉੱਥੋਂ ਪਤਾ ਕਰਕੇ ਆਇਆ ਕਿ ਉਸ ਪੋਥੀ ਵਿੱਚ ਕਿਹੜੀ ਕਿਹੜੀ ਵਿਦਿਆ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕਰਾਮਾਤਾਂ ਲਿਖੀਆਂ ਹੋਈਆਂ, ਕਿਹੜੇ ਕਿਹੜੇ ਮੰਤਰ ਜੰਤਰ ਤੰਤਰ ਲਿਖੇ ਹੋਏ ਨੇ, ਮਹਾਰਾਜ ਜੀ ਹੁਣ ਮੈਂ ਉਹ ਵੀ ਆਪ ਜੀ ਨੂੰ ਦੱਸਦਾ ਹਾਂ।
ਸਿੱਧ ਅਨੂਣੀਆ ਮੰਤਰਨ ਥਾਮ,
ਇੱਕ ਅਨੂਣੀਆ ਸਿੱਧ ਸੀ ਜਿਹਨੇ ਉਹਦੇ ਵਿੱਚ ਬੜੇ ਬੜੇ ਮੰਤਰ ਸਿੱਧ ਕਰਕੇ ਲਿਖੇ ਹੋਏ ਨੇ, ਬੜੀਆਂ ਬੜੀਆਂ ਕਰਾਮਾਤਾਂ ਨੂੰ ਸਿੱਧ ਕਰਕੇ, ਜੰਤਰਾਂ ਨੂੰ ਸਿੱਧ ਕਰਕੇ, ਤੰਤਰਾਂ ਨੂੰ ਸਿੱਧ ਕਰਕੇ ਉਹਦੇ ਵਿੱਚ ਲਿਖਿਆ ਹੋਇਆ।
ਉਹ ਤੋਂ ਗੁਰਖ ਕੋ ਚੇਲਾ ਖਾਸ,
ਜਿਹਨੇ ਉਹ ਪੋਥੀ ਲਿਖੀ ਹੈ ਉਹ ਗੋਰਖਨਾਥ ਦਾ ਚੇਲਾ ਸੀ, ਖਾਸ ਚੇਲਾ ਸੀ ਗੋਰਖਨਾਥ ਦਾ, ਉਹਨੇ ਉਹਦੀ ਸਿੱਖਿਆ ਲੈ ਕੇ ਜਿਹੜੀਆਂ ਸਿੱਧੀਆਂ ਸਾਧੀਆਂ ਸਨ ਉਹਨਾਂ ਸਿੱਧੀਆਂ ਨੂੰ ਉਹਨੇ ਉਸ ਪੁਸਤਕ ਵਿੱਚ ਲਿਖਿਆ ਹੋਇਆ। ਉਹ ਪੁਸਤਕ ਮਾਧੋ ਦਾਸ ਬੈਰਾਗੀ ਦਾ ਜਿਹੜਾ ਗੁਰੂ ਹੈ ਔਗੜਨਾਥ ਉਹਨੂੰ ਮਿਲ ਗਈ, ਉਹਨੇ ਅੱਗੋਂ ਇਹਨੂੰ ਦੇ ਦਿੱਤੀ ਹੈ ਮਾਧੋ ਦਾਸ ਨੂੰ ਜਿਹੜਾ ਗੋਦਾਵਰੀ ਦੇ ਕੰਢੇ ਤੇ ਬੈਠਾ।
ਮਹਿਤ ਕਈ ਸੁਨ ਵੱਡੇ ਅਨਪਾਸ,
ਉਸ ਪੋਥੀ ਵਿੱਚ ਜੋ ਕੁਝ ਲਿਖਿਆ ਹੋਇਆ ਜੋ ਵੱਡਿਆਂ ਨੇ ਦੱਸਿਆ ਉਹਨੇ ਉਹਦੇ ਵਿੱਚ ਲਿਖਿਆ, ਵੱਡੇ ਵੱਡੇ ਸਿੱਧ ਪੁਰਸ਼ਾਂ ਨੇ ਵੱਡੇ ਵੱਡੇ ਤੰਤਰਾਂ ਮੰਤਰਾਂ ਦੀ ਜਿਹੜੀ ਵਿਦਿਆ ਉਹ ਦੱਸੀ ਗਈ ਉਹਦੇ ਵਿੱਚ ਲਿਖੀ ਹੋਈ ਹੈ।
ਪੋਥੀ ਮੈਥੀ ਵਿਦਿਆ ਸੱਜ,
ਉਹ ਸਾਰੀ ਵਿਦਿਆ ਜਿਹੜੀ ਤੰਤਰਾਂ ਦੀ ਅਜਮਤਾਂ ਦੀ ਕਰਾਮਾਤਾਂ ਦੀ ਉਹਦੇ ਵਿੱਚ ਲਿਖੀ ਹੋਈ ਹੈ।
ਜੋ ਜਗ ਮੈਂ ਹੁਤੀ ਅਲੱਭ,
ਉਹ ਵਿਦਿਆ ਉਸ ਪੋਥੀ ਵਿੱਚ ਲਿਖੀ ਹੋਈ ਹੈ ਜਿਹੜੀ ਆਮ ਕਰਕੇ ਜਗਤ ਵਿੱਚ ਅਲੱਭ ਹੈ, ਹਰ ਥਾਂ ਨਹੀਂ ਲੱਭਦੀ, ਹਰ ਥਾਂ ਨਹੀਂ ਮਿਲਦੀ, ਜਿਹੜੀ ਵਿਦਿਆ ਉਸ ਪੋਥੀ ਵਿੱਚ ਲਿਖੀ ਹੋਈ ਹੈ।
ਮੰਤਰਨ ਵਿਦਿਆ ਤੰਤਰਨ ਸਾਰ,
ਉਹਦੇ ਵਿੱਚ ਮੰਤਰਾਂ ਦੀ ਵਿਦਿਆ, ਉਹਦੇ ਵਿੱਚ ਤੰਤਰਾਂ ਦਾ ਸਾਰ ਲਿਖਿਆ ਹੋਇਆ, ਉਹਦੇ ਚ ਜੰਤਰ ਕਿਵੇਂ ਸਿੱਧ ਕਰੀਦੇ ਨੇ ਉਹ ਲਿਖਿਆ ਹੋਇਆ।
ਜੰਤਰ ਜੁਗਤ ਉਹ ਮਹੂਰਤ ਵਾਰ,
ਫਿਰ ਮਹੂਰਤ ਕਿਵੇਂ, ਕਿਹੜੇ ਸਮੇਂ ਕਿਹੜਾ ਮੰਤਰ ਪੜਨਾ, ਕਿਹੜੇ ਸਮੇਂ ਕਿਹੜਾ ਜੰਤਰ ਸਿੱਧ ਕਰਨਾ, ਕਿਹੜੇ ਸਮੇਂ ਕਿਹੜਾ ਤੰਤਰ ਚਲਾਉਣਾ, ਇਹ ਕੱਲੀ ਕੱਲੀ ਗੱਲ ਉਸ ਪੋਥੀ ਵਿਚ ਲਿਖੀ ਹੋਈ ਹੈ।
ਪਾਰਸ ਲੱਭਣ ਰਸਾਇਣਕਾਰ,
ਕੀ ਲਿਖਿਆ ਹੁਣ ਇਹ ਵੀ ਦੱਸਦੇ ਨੇ। ਉਸ ਪੋਥੀ ਚ ਇਹ ਵੀ ਲਿਖਿਆ ਕਿ ਲੁਕੇ ਹੋਏ ਪਾਰਸ ਕਿਵੇਂ ਲੱਭੀ ਦੇ ਨੇ। ਪਾਰਸ ਇਕ ਐਸਾ ਪੱਥਰ ਹੁੰਦਾ ਹੈ ਜਿਹਦੀ ਛੂ ਨਾਲ ਕੋਈ ਵੀ ਧਾਤ ਸੋਨਾ ਹੋ ਜਾਂਦੀ। ਉਸ ਪਾਰਸ ਨੂੰ ਕਿਵੇਂ ਲੱਭਣਾ, ਕਿੱਥੋਂ ਮਿਲੇਗਾ, ਉਸ ਪੋਥੀ ਵਿਚ ਲਿਖਿਆ ਹੋਇਆ। ਫਿਰ ਕਿਹੜਾ ਰਸਾਇਣ ਕਿਵੇਂ ਬਣਾਉਣਾ, ਰਸਾਇਣ ਬਣਾਏ ਜਾਂਦੇ ਸੀ, ਸੋਨਾ ਬਣਾਉਣ ਦਾ ਰਸਾਇਣ ਹੁੰਦਾ, ਇਹ ਵੀ ਪੁਰਾਣੀ ਇੱਕ ਤਕਨੀਕ ਹੁੰਦੀ ਸੀ, ਵਿਦਿਆ ਹੁੰਦੀ ਸੀ ਵੀ ਸੋਨਾ ਕਿਵੇਂ ਬਣਾਉਣਾ। ਜਿਹੜਾ ਸੋਨਾ ਬਣਾਉਣ ਵਾਸਤੇ ਹੁੰਦਾ ਸੀ ਉਹਨੂੰ ਰਸਾਇਣ ਵੀ ਕਹਿ ਦਿੰਦੇ ਆ। ਉਹ ਰਸਾਇਣ ਕਿਵੇਂ ਸਿੱਧ ਕਰਨੇ ਨੇ, ਸੋਨਾ ਬਣਾਉਣ ਦੀ ਜੁਗਤ ਕੀ ਹੈ, ਉਹ ਵੀ ਉਹਦੇ ਵਿਚ ਲਿਖਿਆ ਹੋਇਆ।
ਨਾਗਾ ਅਸਜਣੀ ਉਹ ਸਿੱਧ ਸਾਰ,
ਫਿਰ ਨਾਗਾ ਸੱਜਣੀ ਸੱਪਾਂ ਦੇ ਜ਼ਹਿਰ ਨੂੰ ਦੂਰ ਕਰਨ ਵਾਲੀ ਬੂਟੀ ਕਿਹੜੀ ਹੈ, ਉਹ ਬੂਟੀ ਕਿਵੇਂ ਪ੍ਰਗਟ ਕਰਨੀ ਹੈ ਜਿਹੜੀ ਸੱਪਾਂ ਦੇ ਜ਼ਹਿਰ ਨੂੰ ਦੂਰ ਕਰਦੀ ਹੈ, ਉਹ ਵੀ ਉਹਦੇ ਵਿਚ ਲਿਖਿਆ ਹੋਇਆ।
ਰੁਦਰ ਜਾਲ ਵਿਦ ਇੰਦਰ ਹੈ ਜਾਲ,
ਰੁਦਰ ਜਾਲ ਸ਼ਿਵ ਜੀ ਨੂੰ ਕਿਵੇਂ ਵਸ ਵਿਚ ਕਰਨਾ, ਇੰਦਰ ਜਾਲ ਇੰਦਰ ਨੂੰ ਕਿਵੇਂ ਆਪਣੇ ਵਸ ਵਿਚ ਕਰਨਾ, ਏਦਾਂ ਦੀ ਜਿਹੜੀ ਵਿਦਿਆ ਹੈ ਰੁਦਰ ਜਾਲ ਇੰਦਰ ਜਾਲ ਦੀ, ਉਹ ਵੀ ਉਹਦੇ ਵਿਚ ਹੈ।
ਅਦਭੁਤ ਖੇਡ ਉਹ ਉਡੀ ਤੇ ਚਾਲ,
ਅਦਭੁਤ ਖੇਡਾਂ ਲਿਖੀਆਂ ਨੇ ਉਸ ਪੋਥੀ ਦੇ ਵਿਚ। ਉੜੀਸਾ ਦਾ ਬੜਾ ਪ੍ਰਸਿੱਧ ਜਿਹੜਾ ਮੰਨਿਆ ਹੋਇਆ ਜਾਦੂ ਹੈ ਉਹ ਉਹਦੇ ਵਿਚ ਲਿਖਿਆ ਹੋਇਆ, ਬੰਗਾਲ ਦਾ ਜਿਹੜਾ ਮੰਨਿਆ ਹੋਇਆ ਜਾਦੂ ਹੈ, ਉੜੀਸਾ ਦਾ ਜਿਹੜਾ ਜਿਹੜੀਆਂ ਚਾਲਾਂ ਨੇ ਜਾਦੂ ਟੂਣੇ ਦੀਆਂ ਉਹ ਵੀ ਉਹਦੇ ਵਿਚ ਲਿਖੀਆਂ ਹੋਈਆਂ ਨੇ।
ਜਲ ਮੈਂ ਮਿਲਨੋ ਉੱਪਰ ਜਾਣ,
ਪਾਣੀ ਦੇ ਵਿਚ ਡੁੱਬ ਜਾਣਾ ਔਰ ਘੰਟਿਆਂ ਬੱਧੀ ਪਾਣੀ ਚ ਰਹੀ ਜਾਣਾ, ਉਹਦੇ ਵਾਸਤੇ ਜਿਹੜੀ ਮੰਤਰ ਦੀ ਸ਼ਕਤੀ ਹੈ ਕਿਹੜੀ ਕੰਮ ਕਰਦੀ ਉਹ ਵਿਦਿਆ ਵੀ ਹੈ ਉਹਦੇ ਵਿਚ। ਫਿਰ ਪਾਣੀ ਦੇ ਉੱਤੇ ਪੈਦਲ ਤੁਰਨ ਦੀ ਵਿਦਿਆ ਵੀ ਪਾਣੀ ਦੇ ਉੱਤੇ ਪੈਦਲ ਕਿਵੇਂ ਚੱਲਣਾ ਉਹ ਵੀ ਵਿਦਿਆ ਉਹਦੇ ਵਿਚ ਹੈ। ਹਾਂਜੀ,
ਉਹ ਆਕਾਸ਼ ਬੰਦ ਆਕਾਸ਼ ਉਭਾਨ,
ਫਿਰ ਆਕਾਸ਼ ਨੂੰ ਬੰਨ ਲੈਣਾ ਯਾਨੀ ਕਿ ਆਕਾਸ਼ ਵਿਚ ਕਿੱਥੇ ਕੀ ਹੈ, ਕਿਹੜੀ ਜਗ੍ਹਾ ਤੇ ਕਿੰਨੇ ਤਾਰੇ ਨੇ, ਕਿੱਥੇ ਚੰਦਰਮਾ ਸੂਰਜ ਆਦਿਕ, ਉਹਨਾਂ ਤੱਕ ਗਮਤਾ ਕਰ ਲੈਣੀ, ਪਹੁੰਚ ਕਰ ਲੈਣੀ। ਫਿਰ ਆਕਾਸ਼ ਦੇ ਵਿਚ ਉੱਡਣ ਦੀ ਵਿਦਿਆ, ਆਕਾਸ਼ ਉਡਾਨ, ਆਕਾਸ਼ ਵਿਚ ਉੱਡਣ ਦੀ ਵਿਦਿਆ। ਬਾਬਾ ਬੰਦਾ ਸਿੰਘ ਜੀ ਵਾਸਤੇ ਇਹ ਗੱਲ ਪ੍ਰਚਲਿਤ ਸੀ ਨਾ, ਉਹ ਕਹਿੰਦੇ ਬੰਦਾ ਉੱਡ ਜਾਂਦਾ ਤਦੇ ਤੇ ਪਿੰਜਰੇ ਵਿਚ ਬੰਦ ਕਰਕੇ ਲੈ ਕੇ ਗਏ ਸੀ, ਲੋਹੇ ਦੇ ਪਿੰਜਰੇ ਚ ਨਹੀਂ ਉੱਡ ਸਕੇਗਾ ਕਿਉਂਕਿ ਲੋਹੇ ਦੇ ਪਿੰਜਰੇ ਵਿਚ ਇਹਨਾਂ ਦਾ ਮੰਨਣਾ ਵੀ ਕੋਈ ਮੰਤਰ ਜੰਤਰ ਨਹੀਂ ਚੱਲਦਾ ਲੋਹੇ ਦੇ ਉੱਤੇ। ਤੋ ਕਹਿੰਦੇ ਉਹਨੂੰ ਇਹ ਵੀ ਵਿਦਿਆ ਆਉਂਦੀ ਹੈ ਜਿਹੜੀ ਉਹਦੇ ਵਿਚ ਲਿਖੀ ਹੋਈ ਹੈ ਪੋਥੀ ਵਿਚ ਕਿ ਆਕਾਸ਼ ਵਿਚ ਕਿਵੇਂ ਉੱਡਣਾ ਹੈ।
ਅਗਨ ਬੁਝਾਵਨ ਲਾਵਨ ਬਿੱਦ,
ਬਲਦੀ ਹੋਈ ਅੱਗ ਨੂੰ ਸ਼ਬਦ ਨਾਲ ਬੁਝਾ ਦੇਣਾ, ਆਪਣੇ ਮੰਤਰ ਨਾਲ ਬੁਝਾ ਦੇਣਾ, ਜਾਂ ਫਿਰ ਅੱਗ ਪ੍ਰਚੰਡ ਕਰ ਦੇਣੀ ਮੰਤਰ ਦੀ ਸ਼ਕਤੀ ਨਾਲ, ਅੱਗ ਲਾ ਦੇਣੀ ਜਾਂ ਅੱਗ ਨੂੰ ਬੁਝਾ ਦੇਣਾ।
ਵਿੱਚ ਵੜ ਖੜਨ ਖਾਵਨ ਸਿੱਧ,
ਫਿਰ ਬਲਦੀ ਹੋਈ ਅੱਗ ਦੇ ਵਿਚ ਖਲੋ ਜਾਣਾ ਤੇ ਅੱਗ ਦਾ ਸੇਕ ਨਾ ਲੱਗਣਾ, ਫਿਰ ਅੱਗ ਦੇ ਅੰਗਾਰ ਖਾਣੇ, ਅੱਗ ਦੇ ਬਲਦੇ ਹੋਏ ਅੰਗਾਰਾਂ ਨੂੰ ਖਾਣ ਲੱਗ ਪੈਣਾ, ਇਹ ਵੀ ਵਿਦਿਆ ਉਹਦੇ ਵਿਚ ਲਿਖੀ ਹੋਈ ਹੈ। ਹੈਣ ਤਾਂ ਇਹ ਜੰਤਰ ਮੰਤਰ ਦੇ ਟੋਟਕੇ ਹੀ ਕਈ ਪ੍ਰਕਾਰ ਦੇ ਹਨ, ਇਹ ਸੰਸਾਰ ਵਿਚ ਨਾਟਕ ਚੇਟਕ ਨੇ, ਇਹਨਾਂ ਨਾਟਕਾਂ ਚੇਟਕਾਂ ਦੇ ਵਿਚ ਗੁਰਮਤ ਦਾ ਧਾਰ ਨਹੀਂ, ਗੁਰਸਿੱਖ ਨਹੀਂ ਪ੍ਰਵਿਰਤ ਹੁੰਦਾ। ਇਹਨਾਂ ਨਾਟਕਾਂ ਚੇਟਕਾਂ ਨੂੰ ਮਹਾਰਾਜ ਜੀ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇੱਦਾਂ ਦੇ ਕੰਮ ਕਰਦੇ, ਉਹ ਨਹੀਂ ਕਰਦੇ ਇੱਦਾਂ ਦੇ ਨਾਟਕ ਚੇਟਕ, ਪਰ ਹੁੰਦੇ ਨੇ ਸਮਾਜ ਵਿਚ। ਤੋ ਕਹਿੰਦੇ ਕਈ ਅੱਗ ਨੂੰ ਖਾਣ ਲੱਗ ਪੈਂਦੇ ਆ ਅੰਗਾਰਾਂ ਨੂੰ, ਫਿਰ ਅੱਗ ਦੇ ਵਿਚ ਜਾ ਕੇ ਖਲੋ ਜਾਣਾ ਤੇ ਅੱਗ ਦਾ ਸੇਕ ਨਾ ਲੱਗਣਾ, ਉਹ ਵਿਦਿਆ ਵੀ ਇਹਦੇ ਚ ਲਿਖੀ ਹੋਈ ਹੈ ਵੀ ਇਹ ਕਿਵੇਂ ਹੋ ਸਕਦਾ।
ਦੋਹਰਾ ਜਿਸੈ ਜਾਪ ਕੇ ਜਪੇ ਤੇ ਬਚਨ ਸਿੱਧੀ ਹੋਏ ਜਾਏ।
ਫਿਰ ਉਸ ਪੋਥੀ ਦੇ ਵਿੱਚ ਉਹ ਜਾਪ ਵੀ ਲਿਖਿਆ ਹੋਇਆ ਹੈ ਮਹਾਰਾਜ ਜੀ ਕਿ ਜਿਸ ਜਾਪ ਨੂੰ ਜਪਦਿਆਂ ਬਚਨ ਸਿੱਧੀ ਹੋ ਜਾਂਦੀ ਹੈ, ਵੀ ਜਿਹੜਾ ਮੂੰਹ ਬੋਲ ਕੋ ਪੂਰਾ ਹੋ ਜਾਂਦਾ। ਉਹ ਕਿਹੜਾ ਜਾਪ ਹੈ ਜਿਸ ਨੂੰ ਜਪੇ ਤੇ ਇਹ ਬਚਨ ਸਿੱਧੀ ਆ ਜਾਂਦੀ ਹੈ ਕਿ ਰਸਨਾ ਤੋਂ ਜੋ ਬੋਲੀਏ ਉਹ ਪੂਰਾ ਹੋ ਜਾਂਦਾ, ਉਹ ਵੀ ਉਹਦੇ ਵਿੱਚ ਹੈ।
ਦੁੱਧ ਪੁੱਤ ਧਨ ਲਕਸ਼ਮੀ ਜਿਸੇ ਚਾਹੇ ਲਏ ਦਿਵਾਏ।
ਉਹ ਬਚਨ ਸਿੱਧੀ ਜਦੋਂ ਆ ਜਾਂਦੀ ਹੈ ਉਸ ਜਾਪ ਨੂੰ ਜਪ ਕੇ, ਤਾਂ ਉਹ ਕਿਸੇ ਨੂੰ ਵੀ ਦੁੱਧ ਪੁੱਤ ਧਨ ਲਕਸ਼ਮੀ ਜਿਸ ਨੂੰ ਜੋ ਚਾਹਨਾ ਹੁੰਦੀ ਹੈ ਬੋਲ ਕਰਕੇ ਕਹਿੰਦੇ ਆ ਵੀ ਜਾ ਮਿਲ ਜਾਏਗਾ, ਤਾਂ ਉਹਨੂੰ ਮਿਲ ਜਾਂਦਾ। ਏਦਾਂ ਦੀ ਬਚਨ ਸਿੱਧੀ ਕਿਵੇਂ ਹੋ ਸਕਦੀ ਹੈ? ਉਹ ਵਿਦਿਆ ਵੀ ਉਹਦੇ ਵਿੱਚ ਹੈ ਵੀ ਕਿਹੜਾ ਜਾਪ ਜਪਣ ਤੇ ਬਚਨ ਸਿੱਧੀ ਆ ਜਾਂਦੀ ਹੈ, ਉਹ ਜਾਪ ਵੀ ਉਸ ਪੋਥੀ ਵਿੱਚ ਲਿਖਿਆ ਹੋਇਆ।
ਚੋਪਈ ਭੂਮ ਮੱਦ ਸਭਈ ਦਰਸਾਵਨ।
ਮਹਾਰਾਜ ਜੀ ਫਿਰ ਉਸ ਪੋਥੀ ਵਿੱਚ ਇਹ ਵੀ ਵਿਦਿਆ ਕਿ ਧਰਤੀ ਵਿੱਚ ਕਿੱਥੇ ਕੀ ਦੱਬਿਆ ਹੋਇਆ ਨਜ਼ਰ ਆ ਜਾਂਦਾ, ਕਿ ਧਰਤੀ ਵਿੱਚ ਕਿੱਥੇ ਕੀ ਦੱਬਿਆ ਹੋਇਆ ਕੀ ਮਿਲਿਆ, ਉਹਨਾਂ ਨੂੰ ਏਦਾਂ ਦਿਸਦਾ ਜਿਵੇਂ ਸਾਹਮਣੇ ਧਰਤੀ ਦੇ ਉੱਤੇ ਪਈ ਵਸਤੂ ਹੋਵੇ। ਦੱਬੇ ਖਜ਼ਾਨੇ ਜਿਹੜੇ ਨੇ ਧਰਤੀ ਦੇ ਵਿੱਚ ਉਹ ਲੱਭ ਲੈਂਦੇ ਹਨ।
ਲੁਕੀ ਟੁਕੀ ਸਭ ਤੁਰਤ ਮੰਗਾਵਨ।
ਜਿਹੜੀ ਕੋਈ ਧਰਤੀ ਚ ਚੀਜ਼ ਲੁਕੀ ਹੁੰਦੀ ਹੈ ਛਿਪੀ ਹੁੰਦੀ ਹੈ ਉਹਨੂੰ ਤੁਰਤ ਬੁਲਾ ਲੈਂਦੇ ਆ, ਪ੍ਰਗਟ ਕਰ ਲੈਂਦੇ ਹਨ।
ਬੂਟੀ ਬੁਲਾਵਣ ਬਨੇ ਜਗਾਵਣ।
ਫਿਰ ਜੰਗਲ ਚ ਜਾ ਕੇ ਬੂਟੀਆਂ ਬੁਲਾ ਕੇ ਪੁੱਛਣੀਆਂ, ਹਾਂ ਬੂਟੀ ਦੱਸ ਵੀ ਤੇਰਾ ਕੀ ਕੰਮ ਹੈ, ਤੂੰ ਕਿਹੜੀ ਬਿਮਾਰੀ ਚ ਵਰਤੀ ਜਾ ਸਕਦੀ ਹੈ। ਬੂਟੀਆਂ ਨੂੰ ਬੁਲਾ ਕੇ ਪੁੱਛ ਲੈਣਾ ਜੰਗਲ ਵਿੱਚ ਜਾ ਕੇ। ਇਹੋ ਜਿਹੇ ਮੰਤਰ ਜੰਤਰ ਵੀ ਮਹਾਰਾਜ ਜੀ ਉਸ ਪੋਥੀ ਵਿੱਚ ਲਿਖੇ ਹੋਏ ਨੇ ਕਿ ਬੂਟੀਆਂ ਬੁਲਾਣੀਆਂ ਜੰਗਲ ਜਗਾ ਦੇਣਾ, ਪਤਾ ਲੱਗ ਜਾਣਾ ਵੀ ਕਿੱਥੇ ਕਿਹੜੀ ਬੂਟੀ ਹੈ। ਹਾਂਜੀ
ਪਾਰਸ ਪੋਰਸ ਵਿਦ ਬਣਾਵਣ।
ਪਾਰਸ ਕਿਵੇਂ ਬਣਾਉਣਾ, ਰਸਾਇਣ ਕਿਵੇਂ ਬਣਾਉਣੇ ਨੇ, ਉਹ ਸਾਰੀ ਵਿਦਿਆ ਹੈ ਉਹਦੇ ਵਿੱਚ।
ਔਰ ਇਸਤਰੀ ਹੋਵੇ ਮਰਦ।
ਮਹਾਰਾਜ ਇਹੋ ਜੀ ਵਿਦਿਆ ਵੀ ਮੈਂ ਸੁਣੀ ਹੈ ਉਸ ਪੋਥੀ ਵਿੱਚ ਲਿਖੀ ਹੈ ਕਿ ਔਰਤ ਨੂੰ ਇਸਤਰੀ ਨੂੰ ਮਰਦ ਕਿਵੇਂ ਬਣਾਉਣਾ।
ਮਰਦੋਂ ਪੀਸੋ ਇਸਤਰੀ ਕਰਦ।
ਮਰਦ ਤੋਂ ਇਸਤਰੀ ਦਾ ਰੂਪ ਕਿਵੇਂ ਬਣਾਉਣਾ ਹੈ, ਉਹ ਵਿਦਿਆ ਵੀ ਉਹਦੇ ਵਿੱਚ ਹੈ।
ਲੁਕੀ ਛਿਪੀ ਪਰ ਚਿੱਤ ਕੀ ਜਾਣਨ।
ਕਿਸੇ ਦੇ ਚਿੱਤ ਵਿੱਚ ਕੀ ਲੁਕਿਆ ਹੋਇਆ ਕੀ ਛਿਪਿਆ ਹੋਇਆ ਉਹਦੇ ਚਿੱਤ ਦੀ ਜਾਣ ਲੈਣੀ, ਉਹਦੇ ਦਿਲ ਦੀ ਬੁੱਝ ਲੈਣੀ।
ਮੋਹਨ ਚਾਟਨ ਤੋੜਨ ਬੁਲਾਵਨ।
ਮੋਹਿਤ ਕਰ ਲੈਣਾ, ਯਾਨੀ ਕਿ ਮੋਹਿਤ ਕਰਨ ਤੋਂ ਭਾਵ ਵੀ ਵੇਖਣਾ ਤੇ ਵੇਖ ਕੇ ਸਮੋਹਿਤ ਕਰ ਲੈਣਾ ਜਾਂ ਬੇਸੁੱਧ ਕਰ ਦੇਣਾ ਬੇਹੋਸ਼ ਕਰ ਦੇਣਾ। ਮੋਹਨ ਚਾਟਨ ਚਾਟ ਲਾ ਦੇਣੀ ਵੀ ਕਿਸੇ ਕੰਮ ਦੀ, ਉਹੀ ਦਿਨ ਰਾਤ ਕਰੀ ਜਾਇਓ ਚਾਟ ਲਾ ਦਿੱਤੀ ਵੀ ਜਾ ਇਹ ਸ਼ਰਾਬ ਪੀਣ ਲੱਗ ਪਵੇ ਦਿਨ ਰਾਤ ਪੀਵੀ ਜਾਵੇ, ਚਾਟ ਲਾ ਦਿੱਤੀ ਵੀ ਇਹ ਮਾੜਾ ਕੰਮ ਕਰਨਾ ਦਿਨ ਰਾਤ ਉਹੀ ਕਰੀ ਜਾਵੇ। ਏਦਾਂ ਦੀ ਵਿਦਿਆ ਖੋਟੀ ਉਹਦੇ ਵਿੱਚ ਲੱਗੀ ਹੋਈ ਹੈ ਲਿਖੀ ਹੋਈ ਹੈ। ਕਿਸੇ ਦੇ ਵਿੱਚ ਤੋੜ ਪੈਦਾ ਕਰ ਦੇਣਾ, ਤੋੜਨ ਦਾ ਮਤਲਬ ਹੁੰਦਾ ਕਿ ਕਿਸੇ ਦਾ ਕੋਈ ਆਪਸੀ ਪ੍ਰੇਮ ਭਾਵ ਹੈ, ਇੱਕ ਦੂਜੇ ਦੀ ਮੈਤਰੀ ਭਾਵ ਹੈ, ਉਸ ਮੈਤਰੀ ਭਾਵ ਨੂੰ ਤੋੜ ਕੇ ਉਹਨਾਂ ਨੂੰ ਦੁਸ਼ਮਣ ਬਣਾ ਦੇਣਾ। ਫਿਰ ਕਿਸੇ ਨੂੰ ਵੀ ਕਾਬੂ ਕਰਕੇ ਆਪਣੇ ਕੋਲ ਸੱਦ ਲੈਣਾ ਬੁਲਾ ਲੈਣਾ, ਏਦਾਂ ਦੀਆਂ ਵਿਦਿਆਵਾਂ ਜਿਹੜੀਆਂ ਨੇ ਉਸ ਪੋਥੀ ਵਿੱਚ ਹਨ।
ਦੁਸ਼ਟੈ ਮਾਰਨ ਚੇਰਨ ਬਚਾਈਐ।
ਦੁਸ਼ਟਾਂ ਨੂੰ ਮਾਰਨਾ ਤੇ ਆਪਣੇ ਚੇਲਿਆਂ ਨੂੰ ਬਚਾਉਣਾ, ਜਿਹੜੇ ਆਪਣੇ ਚੇਲੇ ਨੇ ਉਹਨਾਂ ਨੂੰ ਬਚਾ ਕੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਮਾਰ ਦੇਣਾ।
ਸਾਰੇ ਅੰਬਰੋਂ ਤੋੜ ਮੰਗਾਈਏ।
ਗੱਲ ਕੀ ਇਹੋ ਜਿਹੀ ਵਿਦਿਆ ਵੀ ਹੈ ਉਸ ਪੋਥੀ ਵਿੱਚ ਕਿ ਅੰਬਰ ਤੋਂ ਤਾਰੇ ਤੋੜ ਕੇ ਵੀ ਮੰਗਾ ਲੈਣੇ ਜ਼ਮੀਨ ਚ, ਵੀ ਅੰਬਰੋਂ ਜਿਹੜੇ ਤਾਰੇ ਨੇ ਉਹ ਵੀ ਤੋੜ ਕੇ ਧਰਤੀ ਦੇ ਉੱਤੇ ਮੰਗਾ ਲੈਣ ਦੀ ਵਿਦਿਆ ਵੀ ਹੈ ਉਸ ਵਿੱਚ।
ਅੜਿਓ ਕਿਲੇ ਹੀ ਤੋੜਨ ਬਿੱਦ।
ਜੇ ਕੋਈ ਕਿਲਾ ਅੜ ਜਾਏ, ਮੰਨ ਲਓ ਹਮਲਾ ਕੀਤਾ ਤੇ ਕਿਲਾ ਨਹੀਂ ਫਤਿਹ ਹੁੰਦਾ, ਉਸ ਅੜੇ ਹੋਏ ਕਿਲੇ ਨੂੰ ਫਤਿਹ ਕਰਨ ਦੀ ਵਿਦਿਆ ਉਹ ਵੀ ਉਹਦੇ ਵਿੱਚ ਹੈ।
ਮੈਦਾਨ ਲੜਾਈ ਜਿੱਤ ਹੋਏ ਸਿੱਧ।
ਜੇ ਮੈਦਾਨੀ ਇਲਾਕੇ ਦੇ ਵਿੱਚ ਲੜਾਈ ਹੋ ਰਹੀ ਹੈ, ਜੰਗ ਹੋ ਰਿਹਾ, ਤੇ ਉਸ ਮੈਦਾਨੀ ਇਲਾਕੇ ਵਿੱਚ ਜੰਗ ਕਿਵੇਂ ਜਿੱਤਣਾ ਕਿਵੇਂ ਫਤਿਹ ਕਰਨਾ, ਇਹ ਵਿਦਿਆ ਵੀ ਉਹਦੇ ਚ ਦੱਸੀ ਜਾਂਦੀ ਹੈ।
ਕੌਣ ਵਗਾਵੇ ਮੀਂਹ ਵਰਸਾਵੇ,
ਤੇਜ ਹਨੇਰੀ ਚਲਾ ਦੇਣੀ, ਇਕਦਮ ਧੁੱਪ ਚੜੀ ਦੇ ਵਿੱਚ ਮੀਂਹ ਵਰਸਾ ਦੇਣਾ,
ਜਿੱਧਰੋਂ ਮੰਗਾਵੇ ਜਿੱਧਰ ਚਲਾਵੇ,
ਜਿੱਧਰੋਂ ਮਰਜ਼ੀ ਮੰਗਾ ਲਵੇ ਜਿੱਧਰ ਮਰਜ਼ੀ ਚਲਾ ਦੇਵੇ,
ਗੜਾ ਠਰਾ ਉਹ ਬਿਜਲੀ ਪਾਵੇ,
ਗੜਿਆਂ ਦਾ ਮੀਂਹ ਪਾ ਦੇਣਾ, ਠਰੇ ਹੋਇਆਂ ਦਾ ਇਕਦਮ ਤਪਦੀ ਗਰਮੀ ਵਿੱਚ ਗੜੇ ਪਾ ਦੇਣੇ, ਬਿਜਲੀ ਚਮਕਾ ਦੇਣੀ,
ਵਰ ਸਰਾਪ ਤਿਸ ਬਿਰਥਾ ਨਾ ਜਾਵੇ,
ਵਰ ਤੇ ਸਰਾਪ ਵਿਅਰਥ ਨਾ ਜਾਵੇ, ਜਿਹੜਾ ਵਰ ਦੇ ਉਹ ਵੀ ਪੂਰਾ ਹੋ ਜਾਏ, ਜਿਹੜਾ ਸਰਾਪ ਦੇਵੇ ਉਹ ਵੀ ਪੂਰਾ ਹੋ ਜਾਵੇ,
ਦੋਹਰਾ ਭੂਤ ਪ੍ਰੇਤ ਜੋ ਗਣ ਸੋ ਗਣ ਦੇਵਤ ਸਿੱਧ ਹਰ ਬੀਰ,
ਭੂਤਾਂ ਨੂੰ ਪ੍ਰੇਤਾਂ ਨੂੰ ਜੋਗਣੀਆਂ ਨੂੰ ਗਣਾਂ ਨੂੰ ਦੇਵਤਿਆਂ ਨੂੰ ਸਿੱਧਾਂ ਨੂੰ ਬੀਰਾਂ ਨੂੰ ਇਹ ਜਿੰਨੇ ਦੱਸੇ ਜਾਂਦੇ ਹਨ,
ਜਛ ਰਚ ਕਿਨਰ ਸੁਲੱਛ ਆਵੇ ਪੜੇ ਮਤ ਤੀਰ,
ਜਛ ਫਿਰ ਰਛ ਰਾਖਸ਼ ਕਹੇ ਜਾਂਦੇ ਨੇ ਜਿਹੜੇ ਕਿੰਨਰ, ਇਹ ਜਿੰਨੇ ਵੀ ਨੇ ਇਹਨਾਂ ਸਾਰਿਆਂ ਨੂੰ ਆਪਣੀ ਮੰਤਰ ਦੀ ਸ਼ਕਤੀ ਨਾਲ ਕਾਬੂ ਕਰਕੇ ਜਦੋਂ ਚਾਹੇ ਮਰਜ਼ੀ ਜਿਹਨੂੰ ਮਰਜ਼ੀ ਬੁਲਾ ਲਵੇ, ਕਿਸੇ ਭੂਤ ਨੂੰ, ਕਿਸੇ ਪ੍ਰੇਤ ਨੂੰ, ਕਿਸੇ ਦੇਵਤੇ ਨੂੰ, ਕਿਸੇ ਗਣ ਨੂੰ, ਕਿਸੇ ਜੋਗਣ ਨੂੰ, ਕਿਸੇ ਵੀ ਵੀਰ ਨੂੰ ਆਪਣੀ ਮੰਤਰ ਦੀ ਸ਼ਕਤੀ ਨਾਲ ਬੁਲਾਉਣ ਦੀ ਵਿਦਿਆ ਉਹ ਵੀ ਇਹਦੇ ਵਿੱਚ ਲਿਖੀ, ਵੀ ਕਿਹੜਾ ਮੰਤਰ ਪੜ੍ਹਦਿਆਂ ਕਿਹੜਾ ਸਿੱਧ ਆ ਜਾਂਦਾ, ਕਿਹੜੇ ਮੰਤਰ ਦੇ ਜਾਪ ਕੀਤਿਆਂ ਕਿਹੜਾ ਦੇਵਤਾ ਆ ਜਾਂਦਾ, ਇਦਾਂ ਦੀ ਵਿਦਿਆ ਮਹਾਰਾਜ ਉਹਦੇ ਵਿੱਚ ਲਿਖੀ ਹੋਈ ਹੈ।
ਜੋ ਭਾਈ ਜਿਸੇ ਜਿਤਾਵੇ ਜਿੱਤੈ ਸੋਈ,
ਉਹਦੇ ਵਿੱਚ ਇਹ ਵੀ ਵਿਦਿਆ ਵੀ ਜਿਸ ਦੀ ਸਾਧਨਾ ਕਰਨ ਦੇ ਨਾਲ ਮੰਤਰ ਸਿੱਧ ਕਰਨ ਨਾਲ ਜਿਸ ਨੂੰ ਚਾਹੇ ਮਰਜ਼ੀ ਜਿਤਾ ਦੇਵੇ, ਰਣ ਭੂਮੀ ਵਿੱਚ ਜਿਤਾ ਦੇਵੇ,
ਹਰਾਵੇ ਜਿਸੇ ਹਾਰੇ ਵੀ ਓਈ,
ਜਿਹਨੂੰ ਹਰਾਉਣਾ ਚਾਹੇ ਉਹਨੂੰ ਹਰਾ ਦੇਵੇ, ਏਦਾਂ ਦੀ ਵਿਦਿਆ ਕਹੀ ਜਾਂਦੀ ਹੈ।
ਸ਼ੇਰ ਸਰਪ ਬਿੱਛੂ ਮੱਛਰ ਮੱਖ,
ਸ਼ੇਰ ਸੱਪ ਬਿੱਛੂ ਮੱਛਰ ਮੱਖੀ ਹੁੰਦੀ ਸ਼ਹਿਤ ਵਾਲੀ, ਕਹਿੰਦੇ ਇਹਨਾਂ ਦਾ ਡੰਗ ਬੰਨ ਲੈਣਾ, ਇਹ ਡੰਗਦੇ ਆ ਨਾ, ਵੱਢਦੇ ਆ ਕੱਟਦੇ ਆ, ਕਹਿੰਦੇ ਇਹਨਾਂ ਦੇ ਡੰਗ ਨੂੰ ਬੰਨ ਲੈਣਾ, ਇਹਨਾਂ ਨੂੰ ਕਾਬੂ ਕਰ ਲੈਣਾ,
ਰਾਜ ਪ੍ਰਜਾ ਤੇ ਹੋਵੇ ਸੁਖ,
ਰਾਜੇ ਕੋਲੋਂ ਪ੍ਰਜਾ ਨੂੰ ਸੁਖ ਹੋਵੇ, ਇਹ ਵਿਦਿਆ ਵੀ ਕਹਿੰਦੇ ਇਹਦੇ ਵਿੱਚ ਹੈ। ਇਹ ਸਾਰੀ ਤੰਤਰ ਮੰਤਰ ਦੀ ਵਿਦਿਆ ਕਹੀ ਜਾਂਦੀ ਹੈ। ਅੱਜ ਕੱਲ ਵੀ ਬੜੇ ਮਿਲਣਗੇ ਤੁਹਾਨੂੰ ਜਿਹੜੇ ਤਾਂਤਰਿਕ ਕਹਾਉਂਦੇ ਆਪਣੇ ਆਪ ਨੂੰ, ਸਾਡੇ ਕੋਲ ਬੰਗਾਲ ਦਾ ਮੰਤਰ ਤੰਤਰ ਹੈ, ਸਾਡੇ ਕੋਲ ਫਲਾਣੇ ਕਾਲੇ, ਉਹ ਬੜੇ ਪਖੰਡੀ ਅੱਜ ਵੀ ਤੁਹਾਨੂੰ ਮਿਲਣਗੇ। ਉਹਨਾਂ ਕੋਲ ਕੋਈ ਤੰਤਰ ਨਹੀਂ, ਕੋਈ ਮੰਤਰ ਨਹੀਂ, ਕੋਈ ਜੰਤਰ ਨਹੀਂ, ਬਸ ਪਖੰਡੀ ਨੇ ਉਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਦੇ ਹੈ। ਵਿਦਿਆ ਹੈ ਇਹ ਐਸੀ, ਪਰ ਇਹ ਹੈ ਨਹੀਂ ਕਿਸੇ ਕੋਲ, ਅੱਜ ਦੇ ਸਮੇਂ ਚ ਨਹੀਂ, ਉਦੋਂ ਹੋਵੇਗੀ ਪਰ ਹੁਣ ਨਹੀਂ ਹੈ। ਤੇ ਜਿਹੜਾ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਉੱਤੇ ਭਰੋਸਾ ਯਕੀਨ ਰੱਖਦਾ ਹੈ, ਮੂਲ ਮੰਤਰ ਗੁਰਮੰਤਰ ਦਾ ਆਸਰਾ ਲੈਂਦਾ, ਉਹਨੂੰ ਕਿਸੇ ਦੁਨੀਆਂ ਦੇ ਮੰਤਰ ਤੰਤਰ ਦੀ ਲੋੜ ਵੀ ਨਹੀਂ ਪੈਂਦੀ। ਉਹਦੇ ਵਾਸਤੇ ਸਿਰਮੌਰ ਮੰਤਰ ਮੂਲ ਮੰਤਰ ਹੈ, ਸਿਰਮੌਰ ਮੰਤਰ ਗੁਰੂ ਕਾ ਮੰਤਰ ਹੈ, ਮੂਲ ਮੰਤਰ ਤੇ ਗੁਰਮੰਤਰ ਤੋਂ ਵੱਡਾ ਕੁਝ ਵੀ ਨਹੀਂ। ਮਹਾਰਾਜ ਜੀ ਦੇ ਬਚਨ ਨੇ ਤੰਤ ਮੰਤ ਨਾਲ ਲੱਗ ਗਈ, ਤੰਤ ਮੰਤ ਨਾਲ ਜੋ ਹੋਈ ਤਿਸ ਚਾਖ ਨਾ ਲੱਗੈ। ਜਿਹੜਾ ਗੁਰਬਾਣੀ ਦਾ ਆਸਰਾ ਲੈਂਦਾ, ਪਰਮੇਸ਼ਰ ਦਾ ਆਸਰਾ ਲੈਂਦਾ, ਉਹਦੇ ਤੇ ਨਾ ਕੋਈ ਤੰਤਰ ਚੱਲਦਾ, ਨਾ ਮੰਤਰ ਚੱਲਦਾ, ਤੇ ਨਾ ਕਿਸੇ ਦੀ ਬੁਰੀ ਨਜ਼ਰ ਲੱਗਦੀ ਹੈ। ਤਿਤ ਚਾਖ ਨਾ ਲੱਗੈ, ਚਾਖ ਨਾਮ ਹੁੰਦਾ ਬੁਰੀ ਨਜ਼ਰ ਦਾ। ਤੋ ਇਸ ਕਰਕੇ ਭਾਈ ਅੱਜ ਦੇ ਸਮੇਂ ਚ ਵੀ ਬੜੇ ਮਿਲਦੇ ਆ, ਸੁਚੇਤ ਰਹਿਣਾ। ਆ ਕਥਾ ਜਦੋਂ ਲਾਈਵ ਕੀਤੀ ਜਾਂਦੀ ਹੈ ਨਾ ਬਹੁਤ ਸਾਰੇ ਸੋਸ਼ਲ ਮੀਡੀਆ ਦੁਆਰਾ, ਤੇ ਅਕਸਰ ਉਹ ਇਹੋ ਜਿਹੜੇ ਹੁੰਦੇ ਆ ਨਾ ਲਿਖੇ, ਉਹ ਥੱਲੇ ਆਪਣੇ ਕਮੈਂਟ ਪਾਉਂਦੇ ਆ, ਕੀਤਾ ਕਰਾਇਆ ਵਸੀ ਕਰਨੀ, ਖਰੇ ਕੀ ਲਿਖਦੇ ਆ ਉਹ ਥੱਲੇ ਲੋਕ। ਉਹਨਾਂ ਨੂੰ ਪੁੱਛਦੇ ਆ ਕਰੋਨਾ ਹੀ ਵਸ ਕਰ ਲਓ, ਹੋਰ ਇੰਨਾ ਕੁਝ ਕਰਨ ਨੂੰ ਫਿਰਦੇ, ਕਹਿੰਦੇ ਜੀ ਇਹ ਨਹੀਂ ਕਰ ਸਕਦੇ। ਕਹਿਣ ਤੋਂ ਭਾਵ ਇਹ ਸਭ ਪਖੰਡੀ ਨੇ, ਦੰਭੀ ਨੇ ਭਾਈ। ਕਲੀ ਕਾਲ ਦੇ ਸਮੇਂ ਚ ਪਖੰਡ ਦੀ ਪੂਜਾ ਹੁੰਦੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ। पर गुर सिख गुरु नानक साहब जी दे दसे मार्ग दा पांधी है। ते गुरु बाबे ने जिथे जिथे पखंड होया है, उस पखंड दा खंडन जाके पुरजोर उच्ची आवाज दे विच उत्थे जाके उस पखंड दा विरोध कीता है। वो संसार दे किसे कोने च भी हो रहा सी, उत्थे गुरु बाबा जी गए। खैर वो दसिया जा रहा है इहदे वल्लों मंत जैत राम जी वल्लों कि जेड़ी वो पोथी है ना महाराज जी, उहदे च दसिया जांदा भी ये मंत्र जंतर ने, बकायदा एक तंत्र शास्त्र है। शास्त्र ने ना जिवें कई तरह के जिवें विशेखक है, न्याय है, पूर्वी मीमांसा है, एक बकायदा इस विषय के उत्ते भी एक शास्त्र नू तंत्र शास्त्र कहिंदे है। उहदे च कई तरह के तंत्र जिहड़े मंत्र जंतर आदिक दसे जांदे ने। आ जिहड़ी गणक विद्या जिहनू कहा जांदा है, ग्रहां दी विद्या कहा जांदा है, कि वह सारी विद्या उहदे विच लिखी हुई है, पर उहदा बाद विच लोकां ने दुरउपयोग करके पखंड करना शुरू कर दिता। कहण लगा महाराज उहदे विच इह भी लिखिया होया भी राजा प्रजा नू किवें सुखी कर सकदा है, प्रजा सुखी हो जाए राजे नू वस कर लैणा काबू कर लैणा, ओ विद्या भी उहदे विच।
चोर ठग ओ बिस्चर बिख,
जिहड़े चोर ने ठग ने जां फिर जिहड़े जहरीले जहर वाले सप आदिक हन,
सुनत शब्द तिस होवै सुख,
उस मंत्र नू पढ़ना जिहनू जहर चढ़िया होना मंत्र नू सुणदियां नू सुख मिल जाना, ओदी जहर लथ जानी।
आप पहुंचे पहुंचे कोई,
कहंदे जे किसे नू मान लो जहरीली चीज वड गई, कोई ठूआ वड गया, कोई बिच्छू वड गया, सप वड गया, वो आ जावे ते मंत्र पढ़ के उदा जहर दूर कर देना। फिर ओदे विच ए भी विद्या है कि वो ना आ सके, उदा कोई रिश्तेदार आ जाए, वो आके दस देवे भी फलानी थां ते है, वो घर बैठे मंत्र पढ़ते ने ते उत्थे उहदे जहर दी बिख दी जिहड़ी आ निर्वृत्ति हो जांदी है। इहो जे मंत्र भी महाराज उहदे च लिखे होए ने।
मरे जो सरपों जीवै पी सोए,
इथों तक भी जिहड़ा सप डंग लवे जहर नाल ते डंगे हुए सप नाल मरे हुए व्यक्ति नूं भी ओ जिउंदा करन दी उहदे च शक्ति है।
गिद्दड़ कुत्तों हलकाया होए,
गिद्दड़ वड लवे हलकाया, कुत्ता वड लवे, इन्हां दा जिहड़ा जहर है।
सुनत बचन बिसरए न कोए,
उहदे विच इह मंत्र लिखे होए ने भी जदों हलकाए कुत्ता जिहनूं वड लवे जां गिद्दड़ वड लवे उहनूं मंत्र सुणा देण तां उहदा जहर लथ जांदा है, ओनू हलक नहीं पैंदा।
शेर बाग ओ हेले बग्याड़,
शेर आउणा हमला करन वास्ते बग्याड़ जां मासाहारी किसे जानवर ने हमला करन आउणा,
हाथ मुख नै सके उगाड़,
मंत्र पढ़ के उहदे वल वेखणा तां उहने हमला ना करना, चुप करके सिर नीवा करके खलो जाणा, ਇਦਾਂ ਦੀ ਵਿਦਿਆ ਹੈ।
ਬਿਰਛ ਵਿਧੀ ਜੋ ਧਰਨ ਉਪਾਈ,
ਫਿਰ ਦਰਖਤਾਂ ਨੂੰ ਧਰਤੀ ਵਿੱਚੋਂ ਪੈਦਾ ਕਰਨਾ, ਧਰਤੀ ਵਿੱਚ ਦਰਖਤਾਂ ਨੂੰ ਪੈਦਾ ਕਰਨ ਦੀ ਵਿਦਿਆ।
ਅਰਕ ਸੁਆਦ ਭੁਲਾਵੇ ਤਾਈ,
ਉਹਨਾਂ ਦਾ ਅਰਕ ਆਦਿਕ ਕੱਢਣਾ ਭੁਲਾਵੇ ਦਾ ਉਹ ਵੀ ਇਹਦੇ ਵਿੱਚ।
ਸੰਖਿਓ ਅਫੀਮ ਸ਼ਰਾਬ ਪੰਗਾਈ,
ਕਿਸੇ ਨੂੰ ਸੰਖਿਆ ਜ਼ਹਿਰ ਦੇ ਦੇਣਾ, ਫਿਰ ਕਿਸੇ ਨੇ ਵੱਧ ਅਫੀਮ ਖਾ ਲੈਣੀ ਤਾਂ ਵੀ ਮਰਨ ਦੇ ਕਿਨਾਰੇ ਪਹੁੰਚਦਾ ਹੈ, ਬਹੁਤ ਜ਼ਿਆਦਾ ਸ਼ਰਾਬ ਪੀ ਕੇ ਕਹਿੰਦੇ ਮਰਨ ਕਿਨਾਰੇ ਪਹੁੰਚਣ ਵਾਲਾ, ਜਾਂ ਬਹੁਤ ਜ਼ਿਆਦਾ ਭੰਗ ਖਾ ਕੇ ਜਿਹੜਾ ਮਰਨ ਕੰਢੇ ਪਹੁੰਚਿਆ ਹੋਵੇ।
ਭਿੱਖ ਭੱਖੀ ਸਭ ਦੇ ਹਟਾਈ,
ਜਾਂ ਕੋਈ ਹੋਰ ਜ਼ਹਿਰ ਖਾ ਲਵੇ ਉਹਦੇ ਤੇ ਮੰਤਰ ਪੜ੍ਹਨਾ ਤੇ ਸਾਰੇ ਜ਼ਹਿਰ ਨੂੰ ਦੂਰ ਕਰ ਦੇਣਾ, ਮੰਤਰ ਪੜ੍ਹ ਕੇ ਇਸ ਸਾਰੇ ਬਿੱਖ ਨੂੰ ਸਾਰੇ ਜ਼ਹਿਰ ਨੂੰ ਨਿਰਵਿਰਤ ਕਰ ਦੇਣਾ, ਇਹ ਵਿਦਿਆ ਇਹਦੇ ਵਿੱਚ ਲਿਖੀ ਹੋਈ ਸੀ।
ਦੋਹਰਾ ਅਸ਼ਟ ਸਿਧੀ ਅਣ ਮੰਗ ਮਹਿਮਾ ਗਰਮਾ ਲਘੁਮਾ ਪ੍ਰਾਪਤ,
ਖਾਲਸਾ ਜੀ 18 ਸਿੱਧੀਆਂ ਨੇ, 18 ਵਿੱਚੋਂ 8 ਮੁੱਖ ਸਿੱਧੀਆਂ ਨੇ, 9 ਨਿਧੀਆਂ ਕਹੀਆਂ ਜਾਂਦੀਆਂ, 18 ਸਿੱਧੀਆਂ ਨੇ। ਸਭ ਨਿਧਾਨ ਸਭ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਹੱਥ ਦੀ ਤਲੀ ਤੇ ਆ ਜਾਂਦੀਆਂ ਸਾਰੀਆਂ। ਜਿਹੜਾ ਪਰਮੇਸ਼ਰ ਦੀ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਵੇ, ਇੱਥੇ 8 ਸਿੱਧੀਆਂ ਕਿਹੜੀਆਂ ਨੇ ਉਹ ਦੱਸ ਰਹੇ ਨੇ, ਉਹਦੇ 'ਚ ਲਿਖੀਆਂ ਹੋਈਆਂ ਉਸ ਪੋਥੀ ਵਿੱਚ। ਪਹਿਲੀ ਹੈ ਅਣਮੰਗ, ਅਣਮਾ ਜਿਹਨੂੰ ਕਹਿੰਦੇ ਆ, ਅਣਮਾ ਅਣੂ ਵਾਂਗੂ ਬਿਲਕੁਲ ਸੂਖਮ ਹੋ ਜਾਣਾ, ਬਿਲ ਨਜ਼ਰ ਹੀ ਨਾ ਆਉਣਾ ਕਿਸੇ ਨੂੰ, ਇੱਦਾਂ ਸੂਖਮ ਹੋ ਜਾਣਾ ਉਹਨੂੰ ਕਹਿੰਦੇ ਨੇ ਅਣਮਾ। ਦੂਜੀ ਹੈ ਮਹਿਮਾ, ਮਹਿਮਾ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਵਿਸਥਾਰ ਕਰ ਲੈਣਾ, ਆਪਣਾ ਵੱਡਾ ਕਰ ਲੈਣਾ ਆਪਣੇ ਆਪ ਨੂੰ। ਗਰੂਮਾ ਤੀਜੀ ਹੈ ਗਰਮਾ, ਗਰਮਾ ਮਤਲਬ ਬਹੁਤ ਜ਼ਿਆਦਾ ਵਜਨ ਕਰ ਲੈਣਾ ਆਪਣੇ ਆਪ ਨੂੰ, ਭਾਰਾ ਬਣਾ ਲੈਣਾ। ਚੌਥੀ ਹੈ ਲਗਮਾ, ਲਗਮਾ ਜਿਵੇਂ ਰੂੰ ਦੀ ਪੰਡ ਬਿਲਕੁਲ ਹੌਲੀ ਜਿਹੀ ਹੁੰਦੀ ਹੈ, ਇੱਦਾਂ ਆਪਣੇ ਆਪ ਨੂੰ ਬਿਲਕੁਲ ਹੀ ਹੌਲਾ ਜਿਹਾ ਕਰ ਲੈਣਾ। ਪ੍ਰਾਪਤ, ਜੋ ਇੱਛਾ ਹੋਣੀ ਉਹਦੀ ਪ੍ਰਾਪਤੀ ਕਰ ਲੈਣੀ, ਜੋ ਚਾਹੀਦਾ ਹੋਵੇ ਉਹ ਆਪਣੇ ਕੋਲ ਬੁਲਾ ਲੈਣਾ, ਇਹ ਵੀ ਇੱਕ ਸਿੱਧੀ ਹੈ, 5 ਹੋ ਗਈਆਂ। ਹਾਂਜੀ,
ਕਾਮੇ ਉਹ ਬਸੀ ਕਰਨ ਸੋ ਈਸ਼ਤ ਹੋਵੇ ਸਭ,
ਜੋ ਮਨ ਚ ਕਾਮਨਾ ਹੋਣੀ ਉਹ ਪ੍ਰਾਪਤ ਕਰ ਲੈਣਾ। ਇਹ 6ਵੀਂ ਵਸੀਕਰਨ, ਵਸੀਕਰਨ ਦਾ ਮਤਲਬ ਕਿਸੇ ਨੂੰ ਵਸ ਕਰ ਲੈਣਾ, ਕਿਸੇ ਨੂੰ ਆਪਣੇ ਤੇ ਸਮੋਹਿਤ ਕਰਕੇ ਕਾਬੂ ਵਿੱਚ ਕਰ ਲੈਣਾ, ਕਿਸੇ ਭੂਤ ਪ੍ਰੇਤ ਨੂੰ ਵਸ ਕਰ ਲੈਣਾ, ਕਿਸੇ ਮਨੁੱਖ ਨੂੰ, ਕਿਸੇ ਜੀਵ ਨੂੰ, ਕਿਸੇ ਜਾਨਵਰ ਨੂੰ ਆਪਣੇ ਵਸ ਕਰ ਲੈਣਾ, ਕਹਿੰਦੇ ਇਹ ਵੀ ਇੱਕ ਪ੍ਰਕਾਰ ਦੀ ਸਿੱਧੀ ਹੈ। ਸੋ ਈਸ਼ਤ ਹੋਵੇ ਸਭ, ਜੋ ਇੱਦਾਂ ਦੀ ਈਸ਼ਤਾ ਆ ਜਾਵੇ, ਜੋ ਚਾਹੇ ਮਰਜ਼ੀ ਬਣਾ ਲਵੇ, ਜੋ ਚਾਹੇ ਮਰਜ਼ੀ ਢਾ ਦੇਵੇ, ਬਣਾਉਣ ਤੇ ਢਾਣ ਦੀ ਤਾਕਤ ਆ ਜਾਣੀ, ਉਹਨੂੰ ਈਸ਼ਤਾ ਕਹਿੰਦੇ ਆ। ਇਹ 8 ਪ੍ਰਕਾਰ ਦੀਆਂ ਸਿੱਧੀਆਂ ਜਿਹੜੀਆਂ ਨੇ ਮਹਾਰਾਜ ਜੀ ਉਸ ਪੋਥੀ ਦੇ ਵਿੱਚ ਜਿਹੜੀ ਉਸ ਮਾਧੋ ਦਾਸ ਵੈਰਾਗੀ ਨੂੰ ਦਿੱਤੀ ਆ ਉਹਦੇ ਗੁਰੂ ਨੇ, ਉਹਦੇ 'ਚ ਲਿਖੀਆਂ ਹੋਈਆਂ ਨੇ।
ਸੋਰਠਾ ਭੂਤੇ ਉਹ ਵਰਤਮਾਨ ਭਵਿੱਖਤ ਪੀ ਕਾਲ ਜੋ,
ਪਿੱਛੇ ਭੂਤ ਕਾਲ ਵਿੱਚ, ਵਰਤਮਾਨ ਵਿੱਚ, ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ, 3 ਕਾਲਾਂ ਦੇ ਵਿੱਚ। ਹਾਂਜੀ,
ਸੋ ਦਿਓ ਵਖਾਨ ਜੋ ਵਰਤਿਓ ਤੋ ਇਨ ਮਦੈ,
3 ਕਾਲਾਂ ਵਿੱਚ ਕੀ ਹੋਇਆ ਪਹਿਲਾਂ, ਹੁਣ ਕੀ ਹੋ ਰਿਹਾ ਤੇ ਆਉਣ ਵਾਲੇ ਸਮੇਂ ਚ ਕੀ ਹੋਵੇਗਾ, ਉਹਦਾ ਗਿਆਨ ਦੱਸ ਦੇਣਾ ਵੀ ਆਹ ਕੁਝ ਪਹਿਲਾਂ ਹੋਇਆ ਸੀ, ਹੁਣ ਆਹ ਹੋ ਰਿਹਾ, ਅੱਗੇ ਭਵਿੱਖ ਵਿੱਚ ਆਹ ਕੁਝ ਹੋਵੇਗਾ, ਇਹ ਸਾਰੀ ਵਿਦਿਆ ਉਸ ਪੋਥੀ ਚ ਲਿਖੀ ਹੋਈ ਹੈ। ਹਾਂਜੀ,
ਦੋਹਰਾ ਸਭ ਗੁਣ ਪੋਥੀ ਕੇ ਲਿਖੇ ਗ੍ਰੰਥ ਸੁਮਿਤ ਬੱਡ ਹੋਏ,
ਉਹ ਸਾਰੀ ਪੋਥੀ ਦੇ ਗੁਣ ਲਿਖੀਏ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਪੋਥੀ ਉਹਦੀ ਬਣ ਜਾਏਗੀ ਫਿਰ ਤਾਂ। ਇਸ ਕਰਕੇ ਕਹਿੰਦੇ ਸੰਖੇਪ ਚ ਦੱਸਿਆ ਤੁਹਾਨੂੰ, ਜੋ ਸਾਰੀ ਪੋਥੀ ਦੇ ਗੁਣ ਲਿਖੀਏ ਵੀ ਉਹਦੇ ਚ ਹੋਰ ਕੀ ਲਿਖਿਆ ਹੋਇਆ, ਕਹਿੰਦੇ ਫਿਰ ਇੱਕ ਗ੍ਰੰਥ ਉਹਦਾ ਹੀ ਬਣ ਜਾਏਗਾ।
ਦਰਸ਼ਨ ਹੋਏ ਭਗਵਾਨ ਕੋ ਮੁਕਤ ਮਿਲਾਵਾ ਹੋਏ,
ਕਹਿੰਦੇ ਗੱਲ ਕੀ ਉਸ ਪੋਥੀ ਵਿੱਚ ਇਹ ਵੀ ਲਿਖਿਆ ਕਿ ਭਗਵਾਨ ਦੇ ਦਰਸ਼ਨ ਕਿਵੇਂ ਹੋ ਸਕਦੇ ਆ, ਇਹ ਵੀ ਲਿਖਿਆ ਹੋਇਆ ਉਹਦੇ ਚ, ਮੁਕਤੀ ਕਿਵੇਂ ਮਿਲ ਸਕਦੀ ਹੈ ਇਹ ਵੀ ਉਹਦੇ ਚ ਲਿਖਿਆ ਹੋਇਆ ਸੀ। ਪਰ ਲੋਕ ਇਸ ਪਾਸੇ ਨੀ ਨਾ ਚੱਲਦੇ, ਦੂਜੀ ਵਿਦਿਆ ਦੇ ਭੁਲੇਵੇਂ ਵਿੱਚ ਭਰਮ ਜਾਂਦੇ ਨੇ। ਖਾਲਸਾ ਜੀ, ਨਿਰੰਕਾਰ ਦੀ ਬੰਦਗੀ ਕਰਨ ਵਾਲੇ, ਸਾਧਨਾ ਕਰਨ ਵਾਲੇ ਗੁਰਮੁਖਾਂ ਪਾਸ ਇਹੋ ਜਿਹੇ ਮੰਤਰ ਜੰਤਰ ਉਹਨਾਂ ਨੂੰ ਸਿੱਧ ਨਹੀਂ ਕਰਨੇ ਪੈਂਦੇ। ਸੁੱਤੇ ਸਿੱਧੀ 9 ਨਿਧੀਆਂ, 18 ਸਿੱਧੀਆਂ ਉਹਨਾਂ ਦੇ ਪਿੱਛੇ ਦਾਸੀਆਂ ਬਣ ਕੇ ਫਿਰਦੀਆਂ ਹਨ। ਇਹ ਸੁੱਤੇ ਸਿੱਧੀ ਉਹਨਾਂ ਦੇ ਪਾਸ ਇਹ ਵਿਦਿਆ ਆਪਣੇ ਆਪ ਹੀ ਪਰਮੇਸ਼ਰ ਵੱਲੋਂ ਹੀ ਆ ਜਾਂਦੀ ਹੈ। ਉਦਾਸੀਨ ਸੰਪਰਦਾ ਦੇ ਬੜੇ ਮਹਾਨ ਮਹਾਂਪੁਰਸ਼ ਹੋਏ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ, ਬ੍ਰਹਮਬੂਟਾ ਅਖਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜੋ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਹੰਸਲੀ ਦੀ ਸੇਵਾ ਇਹਨਾਂ ਮਹਾਂਪੁਰਸ਼ਾਂ ਨੇ ਕਰਵਾਈ ਸੀ। ਇੱਕ ਵਾਰੀ ਬਨ ਚ ਗਏ ਹੋਏ, ਲੱਕੜੀ ਇਕੱਠੀ ਕਰਕੇ ਗੱਡੇ ਤੇ ਲੱਦੀ ਤੇ ਇੱਕ ਸ਼ੇਰ ਆ ਗਿਆ। ਸ਼ੇਰ ਨੂੰ ਵੇਖ ਕੇ ਜਿਹੜਾ ਬਲਦ ਸੀ ਉਹ ਭੱਜ ਗਿਆ ਰਸਤਾ ਤੜਾ ਕੇ। ਸ਼ੇਰ ਉੱਥੇ ਫਿਰਦਾ ਰਿਹਾ, ਹੁਣ ਗੱਡਾ ਲੱਦਿਆ ਹੋਇਆ, ਮਹਾਂਪੁਰਸ਼ ਆਏ, ਸ਼ੇਰ ਵੱਲ ਵੇਖਿਆ, ਉਹ ਜਿਵੇਂ ਕੋਈ ਪਾਲਤੂ ਹੁੰਦਾ ਜੀਵ ਏਦਾਂ ਉਹਨਾਂ ਦੇ ਵਸੀਕਾਰ ਹੋਇਆ। ਬਲਦ ਦੀ ਥਾਂ ਤੇ ਉਹਨੂੰ ਗੱਡੇ ਚ ਲਾ ਕੇ ਲੱਕੜੀਆਂ ਲੈ ਕੇ ਆਪਣੇ ਅਖਾੜੇ ਵਿੱਚ ਵਾਪਸ ਆਏ। ਹੁਣ ਉਹਨਾਂ ਮਹਾਂਪੁਰਸ਼ਾਂ ਨੇ ਕੋਈ ਇਹੋ ਜਿਹੀਆਂ ਪੋਥੀਆਂ ਚ ਮੰਤਰ ਜੰਤਰ ਥੋੜੀ ਸਿੱਧ ਕੀਤੇ ਸੀ, ਉਹ ਗੁਰਬਾਣੀ ਦੇ ਪੜਨ ਵਾਲੇ ਗੁਰਮੁਖ ਨੇ ਸੁਤੇ ਸਿੱਧੀਏ ਰਿੱਧ ਸਿੱਧ ਸਭ ਨਾਵੈ ਕੀ ਦਾਸੀ। ਇਹ ਪਰਮੇਸ਼ਰ ਦੇ ਭਜਨ ਦੀਆਂ ਦਾਸੀਆਂ ਨੇ ਸਾਰੀਆਂ ਰਿੱਧੀਆਂ ਸਿੱਧੀਆਂ। ਨੌ ਨਿੱਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸਦਾ ਇਹ ਸੁਤੇ ਸਿੱਧੀ ਉਹਨਾਂ ਦੇ ਚਰਨਾਂ ਵਿੱਚ ਆ ਹਾਜ਼ਰ ਹੁੰਦੀਆਂ ਹਨ। ਸੋ ਐਸੇ ਕਈ ਪ੍ਰਕਾਰ ਦੇ ਕੌਤਕ ਜਿਹੜੇ ਨੇ ਮਹਾਂਪੁਰਸ਼ਾਂ ਦੇ ਜੀਵਨ ਸੰਬੰਧੀ ਜਦੋਂ ਉਹਨਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਤਾਂ ਉਹ ਅਕਸਰ ਹੀ ਮਿਲਦੇ ਹਨ। ਕਿਸੇ ਵੀ ਮਹਾਂਪੁਰਸ਼ ਦੀ ਜੀਵਨੀ ਪੜ੍ਹ ਲਈਏ ਉਹਨਾਂ ਦੇ ਜੀਵਨ ਵਿੱਚ ਇੱਦਾਂ ਦਾ ਕੋਈ ਨਾ ਕੋਈ ਚੋਜ ਕੋਈ ਨਾ ਕੋਈ ਕੌਤਕ ਸੁਤੇ ਸਿੱਧੀ ਵਰਤਦਾ ਹੈ। ਉਹ ਜਾਣ ਬੁੱਝ ਕੇ ਨਹੀਂ ਕੋਈ ਆਪਣੀ ਅਜਮਤ ਕਰਾਮਾਤ ਪ੍ਰਗਟ ਕਰਦੇ। ਸੁਤੇ ਸਿੱਧ ਸੁਭਾਵਕ ਹੀ ਕਿਤੇ ਪ੍ਰਗਟ ਹੋ ਜਾਏ ਨਹੀਂ ਤਾਂ ਉਹ ਆਪਣਾ ਆਪ ਛੁਪਾ ਕੇ ਹੀ ਰੱਖਦੇ ਹਨ। ਸੋ ਏਦਾਂ ਕਹਿੰਦੇ ਇਸ ਪੋਥੀ ਦੇ ਵਿੱਚ ਬਹੁਤ ਸਾਰੀ ਏਦਾਂ ਦੀ ਵਿਦਿਆ ਲਿਖੀ ਹੋਈ, ਇੱਥੋਂ ਤੱਕ ਵੀ ਭਗਵਾਨ ਦੇ ਦਰਸ਼ਨ ਕਿਵੇਂ ਹੋਣ ਉਹ ਵੀ ਲਿਖਿਆ ਹੋਇਆ, ਮੁਕਤੀ ਨਾਲ ਕਿਵੇਂ ਮਿਲਾਪ ਹੋਵੇਗਾ ਯਾਨੀ ਕਿ ਮੁਕਤੀ ਕਿਵੇਂ ਮਿਲੇਗੀ ਉਹ ਵੀ ਇਹਦੇ ਚ ਲਿਖਿਆ ਹੋਇਆ।
ਚੋਪਈ ਐਸੀ ਪੋਥੀ ਬੰਦੇ ਪਾਈ,
ਇਹੋ ਜੀ ਪੋਥੀ ਬੰਦੇ ਨੂੰ ਪ੍ਰਾਪਤ ਹੋਈ ਹੈ।
ਪਚਾਏ ਨਾ ਸਕਿਓ ਸੋਦਈ ਪ੍ਰਗਟਾਈ,
ਇਹਦੇ ਗੁਰੂ ਨੇ ਕਿਹਾ ਸੀ ਵੀ ਇਹਨੂੰ ਲੁਕਾ ਕੇ ਰੱਖੀ ਪਰ ਉਹਨੂੰ ਪਚਾ ਨਹੀਂ ਸਕਿਆ, ਉਹਨੂੰ ਪ੍ਰਗਟਾ ਦਿੱਤਾ। ਕਿਉਂਕਿ ਔਖਾ ਹੁੰਦਾ ਕਿਸੇ ਕੋਲ ਛੋਟੀ ਮੋਟੀ ਵੀ ਕਲਾ ਆ ਜਾਏ ਕਿੱਥੇ ਪਚਾ ਹੁੰਦੀ ਹੈ, ਨਾ ਵੀ ਹੋਵੇ ਪੱਲੇ ਕੁਝ ਤਾਂ ਲੋਕ ਰੌਲਾ ਪਾਈ ਛੱਡਦੇ ਆ, ਹੋਵੇ ਕਿ ਖਬਰੇ ਕੀ ਕਰਨ। ਇਹਦੇ ਕੋਲ ਕਰਾਬਾਤ ਆ ਗਈ ਪਰ ਹੁਣ ਛੁਪਾਈ ਕਿੱਥੇ ਇਹਦੇ ਕੋਲੋਂ ਜਾਂਦੀ ਹੈ, ਇਹਨੇ ਪ੍ਰਗਟਾਵਾ ਕਰ ਦਿੱਤਾ।
ਔਰ ਸੰਤਨ ਕੋ ਲੇਵੈ ਅੰਤ,
ਫਿਰ ਹੋਰ ਮਹਾਂਪੁਰਸ਼ਾਂ ਦਾ ਅੰਤ ਲੈਣ ਲੱਗ ਪਿਆ, ਵੇਖਾਂ ਵੀ ਕੋਈ ਸੰਤ ਹੈ ਕਿ ਉਦਾਂ ਹੀ ਇਹ ਪਖੰਡੀ ਤੁਰੇ ਫਿਰਦੇ, ਹੋਰ ਮਹਾਂਪੁਰਸ਼ਾਂ ਦਾ ਸਾਧੂਆਂ ਦਾ ਅੰਤਰਾ ਲੈਣ ਲੱਗ ਪਿਆ।
ਹੈ ਨਿੰਦਕ ਵੈ ਅਤੀ ਹੀ ਸੰਤ,
ਮੰਤ ਜੈਤ ਰਾਮ ਜੀ ਕਹਿੰਦੇ ਮਹਾਰਾਜ ਜੀ ਉਹ ਜਿਹੜਾ ਮਾਧੋ ਦਾਸ ਵੈਰਾਗੀ ਸਾਧ ਹੈ ਨਾ ਮਹਾਰਾਜ ਜੀ, ਉਹ ਸੰਤਾਂ ਦਾ ਬੜਾ ਨਿੰਦਕ ਹੈ, ਉਹ ਬੜਾ ਨਿੰਦਕ ਹੈ, ਬੜਾ ਵੱਡਾ ਭਾਰੀ ਨਿੰਦਕ ਹੈ ਜਿਹੜਾ ਮਹਾਂਪੁਰਸ਼ਾਂ ਦੀ ਸੰਤਾਂ ਦੀ ਨਿੰਦਾ ਕਰਦਾ ਹੈ।
ਜ਼ਰੂਰ ਨਾ ਜਾਇਓ ਤੁਮ ਉਤ ਵੱਲ,
ਮੇਰੀ ਬੇਨਤੀ ਮਹਾਰਾਜ ਤੁਸੀਂ ਜ਼ਰੂਰ ਉਧਰ ਨਾ ਜਾਇਓ, ਹੋਰ ਦੱਖਣ ਚ ਬਥੇਰਾ ਇਲਾਕਾ ਹੈ ਮਹਾਰਾਜ ਜਿੱਥੇ ਮਰਜ਼ੀ ਚਲੇ ਜਾਇਓ ਪਰ ਨੰਦੇੜ ਨਾ ਜਾਇਓ ਜਿੱਥੇ ਉਹ ਰਹਿੰਦਾ ਹੈ।
ਕਈ ਮਹੰਤ ਬਹੁ ਬਾਰ ਇਮ ਗੱਲ,
ਏਦਾਂ ਇਸ ਮਹੰਤ ਜੈਤ ਰਾਮ ਨੇ ਕਈ ਵਾਰ ਸਤਿਗੁਰੂ ਜੀ ਨੂੰ ਇਹ ਬੇਨਤੀ ਕੀਤੀ ਮਹਾਰਾਜ ਨਾ ਜਾਇਓ ਉੱਥੇ।
ਸਤਿਗੁਰ ਕਹਿ ਹਮ ਮਿਟੇ ਨਾ ਮੂਰ,
ਮਹਾਰਾਜ ਜੀ ਕਹਿੰਦੇ ਮਹੰਤ ਜੀ ਅਸੀਂ ਨਹੀਂ ਮੁੜਨਾ ਹੁਣ, ਅਸੀਂ ਤਾਂ ਜਾਣਾ ਹੀ ਜਾਣਾ ਉੱਥੇ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਅਸੀਂ ਤਾਂ ਜ਼ਰੂਰ ਜਾਣਾ ਉੱਥੇ, ਜ਼ਰੂਰ ਪਹੁੰਚਣਾ ਮੰਤ ਜੀ।
ਦੇਖ ਜਾਏਂਗੇ ਉਸੇ ਜ਼ਰੂਰ,
ਅਸੀਂ ਵੇਖਾਂਗੇ ਜਾ ਕੇ ਜ਼ਰੂਰ ਪਹੁੰਚ ਕੇ ਵੇਖਾਂਗੇ ਵੀ ਉਹ ਸ਼ੈ ਕੀ ਹੈ ਜਿਹਦੇ ਬਾਰੇ ਤੂੰ ਦੱਸਦਾ, ਅਸੀਂ ਜਾ ਕੇ ਵੇਖਾਂਗੇ ਉਹਨੂੰ, ਅਸੀਂ ਜਾ ਕੇ ਜੋਹਾਂਗੇ।
ਜਿਮ ਤੁਮ ਬਾਜਨ ਖਾਈ ਜਵਾਹਰ,
ਮਹਾਰਾਜ ਜੀ ਕਹਿੰਦੇ ਜਿਵੇਂ ਤੁਹਾਡੀ ਜਵਾਰੀ ਖਾਧੀ ਹੈ ਬਾਜਾਂ ਨੇ ਇੱਥੇ,
ਤੁਮ ਆਏ ਹੋ ਉਸ ਤੇ ਹਾਰ,
ਤੁਸੀਂ ਉਹਦੇ ਤੋਂ ਹਾਰ ਕੇ ਆਏ ਹੋ ਤਾਂ ਕੋਈ ਗੱਲ ਨਹੀਂ, ਇੱਥੇ ਜਵਾਰ ਖਾਧੀ ਹੈ ਬਾਜਾਂ ਨੇ, ਤੁਹਾਡੀ ਇਹ ਕਲਾ ਤੁਸੀਂ ਵੇਖ ਹੀ ਲਈ ਹੈ ਗੁਰੂ ਨਾਨਕ ਦੇ ਘਰ ਦੀ।
ਹਮਰੇ ਸਾਥ ਦਿਓ ਇੱਕ ਚੇਲਾ,
ਇੱਦਾਂ ਕਰੋ ਮਹੰਤ ਜੀ ਆਪਣਾ ਇੱਕ ਚੇਲਾ ਭੇਜ ਦਿਓ ਸਾਡੇ ਨਾਲ, ਜਿਹੜਾ ਉੱਥੇ ਜਾ ਕੇ ਵੇਖ ਕੇ ਸਾਰਾ ਕੁਝ ਆਵੇ ਤੇ ਤੁਹਾਨੂੰ ਦੱਸ ਦੇ, ਕਿਉਂਕਿ ਅਸੀਂ ਤਾਂ ਆਉਣਾ ਨੀ ਹੁਣ ਤੁਹਾਡੇ ਕੋਲ ਵਾਪਸ, ਆਪਣਾ ਚੇਲਾ ਸਾਡੇ ਨਾਲ ਭੇਜ ਦਿਓ।
ਦੇਖ ਆਵੇ ਵੋ ਹਮਰੋ ਮੇਲਾ,
ਸਾਡਾ ਮੇਲਾ ਵੇਖ ਕੇ ਉੱਥੇ ਜਿਹੜਾ ਉਸ ਬੰਦੇ ਨਾਲ ਹੋਵੇਗਾ ਨਾ ਸਾਡਾ ਮੇਲਾ, ਕਿਵੇਂ ਹੋਏਗਾ ਸਾਡਾ ਮੇਲਾ ਉਹਦੇ ਨਾਲ, ਉਹ ਆ ਕੇ ਤੁਹਾਨੂੰ ਦੱਸੇਗਾ ਵੇਖ ਕੇ।
ਜੋ ਸਤ ਨਾਨਕ ਕਲਾ ਸਵਾਈ,
ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਲਾ ਹੈ ਮਹੰਤ ਜੀ ਉਹ ਬੜੀ ਵੱਡੀ ਕਲਾ, ਉਸ ਕਲਾ ਦੇ ਸਾਹਮਣੇ ਆ ਜਿਹੜੀਆਂ ਤੁਸੀਂ ਕਲਾਵਾਂ ਦੱਸੀਆਂ ਨੇ ਤਾਂ ਕੁਝ ਵੀ ਨਹੀਂ। ਇਹ ਕਲਾਵਾਂ ਤਾਂ ਉੱਥੇ ਕੋਈ ਮਾਇਨੇ ਨਹੀਂ ਰੱਖਦੀਆਂ ਜਿਹੜੀ ਬ੍ਰਹਮ ਗਿਆਨ ਦੇ ਬ੍ਰਹਮ ਸਰੋਵਰ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਆ ਨਾ, ਉੱਥੇ ਇਹੋ ਜਿਹੀਆਂ ਕਰਾਮਾਤਾਂ, ਇਹੋ ਜਿਹੀਆਂ ਤੰਤਰਾਂ ਮੰਤਰਾਂ ਦੀਆਂ ਸ਼ਕਤੀਆਂ ਇਹ ਕਿਨਾਰੇ ਤੇ ਗਿੱਟੇ ਗਿੱਟੇ ਪਾਣੀ ਹੁੰਦਾ ਨਾ, ਜਿੱਥੇ ਉੱਥੇ ਹੀ ਰਹਿ ਜਾਂਦੀਆਂ ਨੇ। ਇਹ ਬੂੰਦ ਮਾਤਰ ਦੱਸੀਆਂ ਨੇ ਤੁਸੀਂ, ਗੁਰੂ ਨਾਨਕ ਸਾਹਿਬ ਐਸੀਆਂ ਕਲਾਵਾਂ ਦੇ ਸਮੁੰਦਰ ਨੇ, ਅਨੰਤ ਕਲਾਵਾਂ ਦੇ ਮਾਲਕ ਨੇ, ਉਹਨਾਂ ਦੀਆਂ ਕਲਾਵਾਂ ਗਿਣੀਆਂ ਮਿਣੀਆਂ ਨਹੀਂ ਜਾ ਸਕਦੀਆਂ। ਹਾਂਜੀ,
ਉਸੇ ਲਾਏਂਗੇ ਪੈਰੀ ਲਾਈ,
ਮਹਾਰਾਜ ਜੀ ਕਹਿੰਦੇ ਅਸੀਂ ਉਹਨੂੰ ਆਪਣੇ ਪੈਰੀ ਪਾਵਾਂਗੇ। ਅਸੀਂ ਜਾਣਦੇ ਹਾਂ ਉਹ ਭੁੱਲਿਆ ਹੋਇਆ, ਅਸੀਂ ਜਾਣਦੇ ਹਾਂ ਮਾਰਗ ਤੋਂ ਖੁੰਝਿਆ ਹੋਇਆ, ਪਰ ਉਹਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਨੇ, ਕਰਮ ਚੰਗੇ ਨੇ। ਮਹਾਰਾਜ ਜੀ ਕਹਿੰਦੇ ਉਹਦੇ ਚੰਗੇ ਭਾਗਾਂ ਦੇ ਸਦਕਾ ਅਸੀਂ ਉਹਨੂੰ ਆਪਣੇ ਚਰਨੀ ਲਾਵਾਂਗੇ, ਆਪਣੇ ਚਰਨਾਂ ਤੇ ਉਹਨੂੰ ਝੁਕਾਵਾਂਗੇ।
ਯੋ ਕਹਿ ਸਤਿਗੁਰ ਹੋਵਾਂ ਤੇ ਤੁਰੇ,
ਏਦਾਂ ਕਹਿ ਕੇ ਸਤਿਗੁਰੂ ਜੀ ਮਹੰਤ ਜੈਤ ਰਾਮ ਜੀ ਦੇ ਕੋਲੋਂ ਚੱਲ ਪਏ।
ਪੁੱਛਿਓ ਰਾਹ ਬੰਦੇ ਕੇ ਪੁਰੇ,
ਔਰ ਬੰਦੇ ਨੂੰ ਮਿਲਣ ਵਾਸਤੇ ਮਹਾਰਾਜ ਜੀ ਤੁਰ ਪਏ ਨੰਦੇੜ ਨੂੰ। ਰਸਤੇ ਵਿਚ ਅਨੇਕਾਂ ਜੀਵਾਂ ਦੀ ਕਲਿਆਣ ਕਰਨੀ ਸਤਿਗੁਰਾਂ ਨੇ, ਅਨੇਕਾਂ ਨਗਰਾਂ ਵਿਚ ਸਤਿਗੁਰਾਂ ਨੇ ਉਤਾਰਾ ਕੀਤਾ। ਚਿਤੌੜ ਦੇ ਇਲਾਕੇ ਤੋਂ ਹੁੰਦਿਆਂ ਹੋਇਆਂ ਗਰੀਬ ਨਵਾਜ ਸਾਹਿਬ ਜੀ ਕਲਾਇਤ ਆਦਿਕ ਨਗਰ ਨੇਦਰ ਰਾਜਸਥਾਨ ਦੇ ਵਿਚ, ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਚਰਨ ਪਾਏ ਹਨ। ਹੋਰ ਬਹੁਤ ਸਾਰੇ ਇਤਿਹਾਸਕ ਸਥਾਨ ਨੇ, ਜਿਵੇਂ ਕਿ ਬਗੌਰ ਮਹਾਰਾਜ ਜੀ ਦਾ ਸਥਾਨ ਹੈ ਦਸਵੇਂ ਪਾਤਸ਼ਾਹ ਦਾ, ਕਲਾਇਤ ਮਹਾਰਾਜ ਜੀ ਦਾ ਸਥਾਨ ਹੈ, ਇਸੇ ਤਰ੍ਹਾਂ ਅੱਗੇ ਬੁਰਹਾਨਪੁਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਸੰਗਤਾਂ ਕਰਦੀਆਂ ਹਨ। ਅੱਗੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਸਮਤ ਨਗਰ ਵਿਖੇ ਮਹਾਰਾਜ ਜੀ ਨੇ ਚਰਨ ਪਾਏ, ਉੱਥੇ ਦਮਦਮਾ ਸਾਹਿਬ ਗੁਰੂ ਸਾਹਿਬ ਦਾ ਇਤਿਹਾਸਕ ਸਥਾਨ ਹੈ। ਇਹਨਾਂ ਸਾਰੇ ਅਸਥਾਨਾਂ ਤੇ ਆਪਣੇ ਚਰਨ ਪਾ ਕੇ ਅਨੇਕਾਂ ਕੁਝ ਸਥਾਨ ਪ੍ਰਗਟ ਹੋ ਸਕੇ ਨੇ, ਸਿੱਖਾਂ ਦੀ ਉੱਧਰ ਆਬਾਦੀ ਘੱਟ ਹੋਣ ਕਰਕੇ ਕੁਝ ਸਥਾਨ ਪ੍ਰਗਟ ਨਹੀਂ ਹੋ ਸਕੇ। ਜਿੱਥੇ ਜਿੱਥੇ ਮਹਾਰਾਜ ਜੀ ਦੇ ਗੁਰਸਿੱਖ ਬੈਠੇ, ਉਹਨਾਂ ਮਹਾਰਾਜ ਜੀ ਦੀਆਂ ਯਾਦਗਾਰਾਂ, ਬੜੀਆਂ ਸੁੰਦਰ ਯਾਦਗਾਰਾਂ ਉਸ ਇਲਾਕੇ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ।
ਦੋਹਰਾ ਸਤਿਗੁਰ ਪਹੁੰਚੇ ਜਾਏ ਤੈਂ ਉਤਰੇ ਦੇਖ ਸਥਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁਸ਼ਕਰ ਵਰਗੇ ਤੀਰਥਾਂ ਨੂੰ ਪਵਿੱਤਰ ਕਰਦੇ ਆ। ਗਰੀਬ ਨਵਾਜ ਜੀ ਸ੍ਰੀ ਹਜ਼ੂਰ ਸਾਹਿਬ ਪਹੁੰਚੇ, ਔਰ ਜਾ ਕੇ ਜਿੱਥੇ ਬੰਦਾ ਘਾਟ ਹੈ ਨਾ, ਬਿਲਕੁਲ ਉਹਦੇ ਨੇੜੇ ਨਗੀਨਾ ਘਾਟ ਸਾਹਿਬ ਅਸਥਾਨ ਦੇ ਸਾਹਮਣੇ ਛਾਵਣੀ ਨਿਹੰਗ ਸਿੰਘਾਂ ਬੂੰਗਾ ਸਰਬਲੋ ਦਾ, ਉੱਥੇ ਸਤਿਗੁਰਾਂ ਨੇ ਉਤਾਰਾ ਕੀਤਾ। ਨੇੜੇ ਹੀ ਬੰਦਾ ਘਾਟ ਹੈ, ਉੱਥੇ ਅੱਜ ਕੱਲ ਸਾਹਿਬ ਦਾ ਪਾਵਨ ਦਰ ਸਥਾਨ ਹੈ। ਕਲਗੀਧਰ ਜੀ ਚੱਲ ਕੇ ਬੰਦੇ ਘਾਟ ਆਏ,
ਬਿਨ ਬੈਲੀ ਹਟ ਚਲੇ ਲਖੇ ਅਚੰਭ ਜਹਾਨ।
ਕਹਿੰਦੇ ਬੜਾ ਅਚੰਭਾ ਉੱਥੇ ਜਦੋਂ ਗਏ, ਡੇਰਾ ਬੜਾ ਸੋਹਣਾ ਬਣਿਆ ਹੋਇਆ, ਕੀ ਵੇਖਦੇ ਨੇ ਵੀ ਬਲਦਾਂ ਤੋਂ ਬਿਨਾਂ ਹਲਟ ਚੱਲ ਰਹੀ ਹੈ। ਬਲਦ ਕੋਈ ਨੀ, ਬਲਦਾਂ ਤੋਂ ਬਿਨਾਂ ਹਲਟ ਚੱਲ ਰਹੀ ਹੈ, ਲੋਕ ਵੇਖ ਕੇ ਬੜੇ ਹੈਰਾਨ ਹੁੰਦੇ ਆ। ਉੱਥੇ ਬੈਲਾਂ ਤੋਂ ਬਿਨਾਂ ਹਲਟ ਚੱਲਣੀ ਔਖੀ ਹੈ, ਪਰ ਉੱਥੇ ਕਰਾਮਾਤ ਦੇ ਜ਼ੋਰ ਨਾਲ, ਬੰਦੇ ਬਹਾਦਰ ਦੀ ਮਾਧੋ ਦਾਸ ਦੀ ਕਰਾਮਾਤ ਨਾਲ, ਕਹਿੰਦੇ ਬਿਨਾਂ ਹਲਟਾਂ ਤੋਂ, ਬਿਨਾਂ ਬਲਦਾਂ ਤੋਂ ਹਲਟ ਚੱਲ ਰਿਹਾ, ਖੂਹ ਚੱਲ ਰਿਹਾ।
ਜੋ ਪਈ ਬਹੁਤ ਜਗ੍ਹਾ ਉਨ ਬੇਸ਼ ਬਣਾਈ,
ਕਹਿੰਦੇ ਜਗ੍ਹਾ ਬੜੀ ਸੋਹਣੀ ਚੰਗੀ ਬਣਾਈ ਹੋਈ, ਬੜੇ ਬੜੇ ਸੋਹਣੇ ਬੂਟੇ ਲਾਏ ਹੋਏ, ਬੜਾ ਸੋਹਣਾ ਬਗੀਚਾ ਬਣਾਇਆ ਹੋਇਆ।
ਦੇਖਤ ਚਿੱਤ ਜਿਸ ਰਹੇ ਲੁਭਾਈ,
ਇਹੋ ਜਿਹਾ ਸੋਹਣਾ ਆਸ਼ਰਮ ਬਣਾਇਆ ਮਾਧੋ ਦਾਸ ਨੇ ਵੀ ਜਿਹੜਾ ਆ ਕੇ ਵੇਖੇ ਉਹਦਾ ਮਨ ਲੁਭਾਏ ਮਾਨ ਹੋ ਜਾਂਦਾ। ਇਹੋ ਜਿਹਾ ਸੁੰਦਰ ਆਸ਼ਰਮ, ਇਹੋ ਜਿਹੇ ਸੋਹਣੇ ਫੁੱਲ ਬੂਟੇ ਉਹ ਚਾਰੇ ਪਾਸੇ ਲਾਏ ਹੋਏ ਨੇ।
ਪਲੰਘ ਅੰਦਰ ਤੋਂ ਤੈ ਇੱਕ ਡਹਾ,
ਇੱਕ ਅੰਦਰ ਪਲੰਘਾ ਡਾਇਆ ਹੋਇਆ, ਬੜਾ ਵੱਡਾ ਪਲੰਘਾ ਹੈ।
ਗੱਦੀ ਸਿਰਹਾਣੋ ਉੱਪਰ ਆਹ,
ਉਹਦੇ ਤੇ ਗੱਦੀ ਲੱਗੀ ਹੋਈ ਆ ਤੇ ਸਿਰਹਾਣਾ ਰੱਖਿਆ ਹੋਇਆ।
ਸਵਾ ਸੋ ਗਜ ਤਰ ਉੱਚੋ ਰਾਏ,
ਕਹਿੰਦੇ ਉਹ ਜਿਹੜਾ ਪਲੰਘਾ ਹੈ ਉਹ ਜ਼ਮੀਨ ਤੋਂ ਉੱਚਾ, ਥੱਲੇ ਉਹਦੇ ਪਾਵੇ ਜ਼ਮੀਨ ਤੇ ਨੀ ਲੱਗੇ, ਉਹ ਜ਼ਮੀਨ ਤੋਂ ਉੱਪਰ ਖੜਾ ਹੋਇਆ ਹਵਾ ਦੇ ਵਿੱਚ। ਇਹ ਵੀ ਵੇਖਣ ਵਾਲੀ ਅਚੰਭੇ ਵਾਲੀ ਗੱਲ ਸੀ।
ਨਾਰਾਇਣ ਦਾਸ ਤਿਸ ਉੱਪਰ ਬਹੇ,
ਉਹ ਜਿਹੜਾ ਪਲੰਗਾ ਸੀ ਉਹਦੇ ਤੇ ਨਾਰਾਇਣ ਦਾਸ ਜੀ ਬਹਿੰਦੇ ਸੀ। ਮਾਧੋ ਦਾਸ ਜਿਨ੍ਹਾਂ ਨੂੰ ਆਪਾਂ ਨਾਰਾਇਣ ਦਾਸ ਵੀ ਇਹਨਾਂ ਦਾ ਨਾਂ ਸੀ, ਤੋ ਉਹਦੇ ਉੱਤੇ ਨਾਰਾਇਣ ਦਾਸ ਜੀ ਯਾਨੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਪਲੰਘੇ ਦੇ ਉੱਤੇ ਬੈਠਿਆ ਕਰਦੇ ਸਨ।
ਔਰ ਬਾਏ ਤਿਸ ਦੇ ਗਿਰਾਏ,
ਤੇ ਜੇ ਕੋਈ ਹੋਰ ਆ ਕੇ ਉਸ ਪਲੰਘੇ ਤੇ ਬਹਿੰਦਾ ਸੀ ਉਹਨੂੰ ਮੂਧਾ ਮਾਰ ਕੇ ਥੱਲੇ ਸੁੱਟ ਦਿੰਦਾ ਸੀ। ਇਹਦੀ ਮਸ਼ਕਰੀ ਕਰਨ ਦੀ ਬਿਰਤੀ ਸੀ। ਜੇ ਕੋਈ ਹੋਰ ਮਹਾਂਪੁਰਸ਼, ਕੋਈ ਹੋਰ ਸਾਧੂ, ਕੋਈ ਹੋਰ ਮਹਾਤਮਾ ਆਉਂਦਾ ਸੀ ਇਹ ਜਾਣ ਕੇ ਬਿਠਾਉਂਦਾ ਸੀ ਮਹਾਰਾਜ ਇੱਥੇ ਬੈਠੋ, ਬਿਠਾ ਕੇ ਫਿਰ ਮੂਧਾ ਉਲਟਾ ਕੇ ਮੁੜ ਕੇ ਖਿੜ ਖੜਾ ਕੇ ਤਾੜੀ ਮਾਰ ਕੇ ਹੱਸਣਾ।
ਇਸੇ ਬਿਉਂਤ ਤੇ ਉਹਨੇ ਬਣਾਏ,
ਇਸ ਬਿਉਂਤ ਦੇ ਨਾਲ ਇਹਨੇ ਉਹ ਪਲੰਘਾ ਬਣਾਇਆ ਸੀ ਵੀ ਉਹਦੇ ਤੇ ਕੇਵਲ ਇਹੀ ਬਹਿ ਸਕਦਾ ਸੀ, ਦੂਜਾ ਕੋਈ ਵੀ ਆ ਕੇ ਬਹਿੰਦਾ ਸੀ ਉਹ ਪਲੰਘਾ ਨੂੰ ਮੂਧਾ ਮਾਰ ਕੇ ਥੱਲੇ ਸੁੱਟ ਦਿੰਦਾ ਸੀ।
ਦੋਹਰਾ ਪਹੁੰਚਿਓ ਸਤਿਗੁਰ ਜੈ ਸਮੇਂ ਗਏ ਓ ਬੰਦੋ ਕਉ ਓਰ।
ਜਦੋਂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਨਾ ਇਸ ਡੇਰੇ ਤੇ ਬਾਬਾ ਬੰਦਾ ਸਿੰਘ ਜੀ ਉੱਥੇ ਹੈਣ ਨਹੀਂ ਸੀ ਉਸ ਵੇਲੇ। ਮਾਧੋ ਦਾਸ ਜੀ ਕਿਤੇ ਬਾਹਰ ਆਪਣੇ ਜੰਗਲ ਵਿੱਚ ਕਿਸੇ ਕਾਰਜ ਜਾਂ ਕੋਈ ਸਾਧਨਾ ਵਾਸਤੇ ਗਏ ਹੋਏ ਸੀ।
ਪਲੰਘ ਸ਼ਿੰਗਾਰੇ ਓ ਦੇਖ ਕੇ ਗੁਰ ਚੜ ਬੈਠੇ ਦੋਰ।
ਪਲੰਘਾ ਬੜਾ ਸ਼ਿੰਗਾਰਿਆ ਹੋਇਆ, ਉੱਤੇ ਬੜੀ ਸੋਹਣੀ ਗੱਦੀ ਲਾਈ ਹੋਈ, ਉੱਤੇ ਨਾਲ ਸਰਾਣਾ ਵਿਛਾਇਆ ਹੋਇਆ ਤੇ ਫੁੱਲ ਵਗੈਰਾ ਰੱਖੇ ਹੋਏ ਚੇਲਿਆਂ ਨੇ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਜਾ ਕੇ ਪਲੰਘੇ ਤੇ ਆਸਣ ਲਾ ਕੇ ਬਹਿ ਗਏ ਚੜ ਕੇ ਕਲਗੀਧਰ ਜੀ। ਗੁਰ ਚੜ ਬੈਠੇ ਦੌਰ, ਮਹਾਰਾਜ ਜੀ ਚੱਲ ਕੇ ਉਹਦੇ ਤੇ ਬੈਠ ਗਏ।
ਚੌਪਈ ਤਿਸ ਕੇ ਬੱਕਰੇ ਸਿੰਘਨ ਕਾਏ,
ਉੱਥੇ ਉਹਦੇ ਡੇਰੇ ਚ ਬੱਕਰੇ ਤੁਰੇ ਫਿਰਦੇ ਇੱਧਰ ਉੱਧਰ, ਸਿੰਘਾਂ ਨੇ ਜਾ ਕੇ ਤਲਵਾਰਾਂ ਨਾਲ ਝਟਕੇ
ਕਾਟ ਕੂਟ ਬੈ ਦੇਗਨ ਪਾਏ।
ਕੱਟ ਕੁੱਟ ਕੇ ਉੱਥੇ ਤਾਂ ਮਿੰਟਾਂ ਚ ਲਹੂ ਦੀਆਂ ਤਤੀਰੀਆਂ ਬਹਿ ਟੁਰੀਆਂ ਜਦੋਂ ਸਿੰਘਾਂ ਨੇ ਸ਼ਿਕਾਰ ਖੇਡਿਆ ਸ਼ਸਤਰ ਚਲਾਏ।
ਤਿਸ ਚੇਲੇ ਜਾ ਕਰੀ ਪੁਕਾਰ,
ਜਦੋਂ ਲਹੂ ਡੁੱਲਾ ਵੇਖਿਆ, ਉਹਨੇ ਵੈਸ਼ਨਵ ਸਾਧ ਸੀ ਬੈਰਾਗੀ, ਉਹਦੇ ਚੇਲੇ ਨੇ ਜਦੋਂ ਵੇਖਿਆ ਨਾ ਮਾਧੋ ਦਾਸ ਦੇ ਨੇ, ਉਹ ਭੱਜ ਕੇ ਗਿਆ ਮਾਧੋ ਦਾਸ ਨੂੰ ਪੁਕਾਰ ਕਰਨ ਲਈ।
ਕਰਾਏ ਕ੍ਰੋਧ ਲੈ ਆਏ ਨਾਰੇ,
ਬੜਾ ਗੁੱਸਾ ਚੜਾ ਕੇ, ਮਹਾਰਾਜ ਤੁਹਾਡਾ ਡੇਰਾ ਭ੍ਰਿਸ਼ਟ ਕਰ ਦਿੱਤਾ ਉਹਨਾਂ ਨੇ, ਤੁਹਾਡੇ ਫਿਰਦੇ ਜਿਹੜੇ ਬੱਕਰੇ ਸਨ ਉੱਥੇ ਸਿੰਘਾਂ ਨੇ ਝਟਕ ਦਿੱਤੇ ਆਏ, ਪਤਾ ਨੀ ਕੌਣ ਨੇ, ਪਤਾ ਉਹਨਾਂ ਨੂੰ ਵੀ ਨਹੀਂ ਸੀ ਵੀ ਇਹ ਕੌਣ ਨੇ। ਕਹਿੰਦੇ ਖਬਰੇ ਆ ਪਤਾ ਨੀ ਕੌਣ ਨੇ, ਸ਼ਸਤਰਧਾਰੀ ਨੇ ਸਾਰੇ, ਤੇ ਉਹਨਾਂ ਦੇ ਨਾਲ ਇੱਕ ਬੜੇ ਮਹਾਨ ਤੇਜਸਵੀ ਚਿਹਰੇ ਵਾਲੇ ਨੇ, ਉਹ ਪਲੰਘੇ ਤੇ ਸਾਡੇ ਰੋਕਦਿਆਂ ਰੋਕਦਿਆਂ ਬਹਿ ਗਿਆ ਸੀ, ਆਖਿਆ ਵੀ ਇੱਥੇ ਨਾ ਬੈਠੋ, ਉਹ ਤਾਂ ਬਹਿ ਗਏ ਉੱਤੇ ਚੜ ਕੇ ਸਾਡੇ ਰੋਕਦਿਆਂ, ਰੁਕੇ ਹੀ ਨਹੀਂ। ਤੇ ਹੈਰਾਨੀ ਇਸ ਗੱਲ ਦੀ ਹੈ ਵੀ ਅੱਗੇ ਕੋਈ ਬਹਿੰਦਾ ਤੇ ਪਲੰਘਾ ਉਹਨੂੰ ਮੂਧਾ ਸੁੱਟ ਦਿੰਦਾ, ਪਰ ਅੱਜ ਉਹ ਬੈਠੇ ਨੇ ਤੇ ਪਲੰਘਾ ਹਿੱਲਿਆ ਵੀ ਨਹੀਂ, ਉਹ ਟਸ ਤੋਂ ਮਸ ਵੀ ਨਹੀਂ ਹੋਇਆ। ਤੇ ਏਦਾਂ ਗੁੱਸਾ ਚੜਾ ਕੇ ਮਾਧੋ ਦਾਸ ਨੂੰ ਉਹਨੂੰ ਅੱਗ ਜੀ ਲਾ ਕੇ ਹੋਰ ਹਵਾ ਵਿੱਚ ਗੱਲਾਂ ਬਣਾ ਕੇ ਲਿਆਂਦਾ।
ਦੇਖਤ ਪਲੰਘ ਸੋ ਅਤਰੋ ਭਰਿਓ,
ਜਦੋਂ ਮਾਧੋ ਦਾਸ ਨੇ ਵੇਖਿਆ ਵੀ ਪਲੰਘੇ ਤੇ ਸਤਿਗੁਰੂ ਜੀ ਬੈਠੇ ਨੇ, ਬੜੇ ਗੁੱਸੇ ਚ ਆਇਆ।
ਕ੍ਰੋਧਿਤ ਬੀਰਨ ਹੁਕਮ ਕੋ ਕਰਿਓ,
ਆਪਣੇ ਬੀਰਾਂ ਨੂੰ ਹੁਕਮ ਕੀਤਾ।
ਜਾ ਬੀਰਨ ਤਬ ਪਲੰਘੇ ਉਠਾਇਆ,
ਵੀਰ ਗਏ ਉਹਨਾਂ ਨੇ ਜਾ ਕੇ ਪਲੰਘਾ ਚੁੱਕਿਆ।
ਸਤਿਗੁਰ ਤੀਰੇ ਸਾਥ ਦਬਾਇਆ,
ਮਹਾਰਾਜ ਜੀ ਨੇ ਪਲੰਘਿਆਂ ਦੇ ਉੱਤੇ ਤੀਰ ਗੱਡ ਦਿੱਤੇ, ਉਹ ਤੀਰਾਂ ਦੇ ਨਾਲ ਪਲੰਘਾ ਦੱਬ ਲਿਆ।
ਫੇਰ ਮਵੱਕਲ ਲਾਇਓ ਤਾਨ,
ਇਹਨਾਂ ਮਵੱਕਲਾਂ ਨੇ ਪੀਰਾਂ ਨੇ ਆਪਣਾ ਪੂਰਾ ਤਾਨ ਲਾਇਆ।
ਤੇ ਫਿਰ ਉੱਠੇ ਉਹਨਾਂ ਉਂਗਲ ਸਮਾਨ,
ਇੱਕ ਉਂਗਲੀ ਭਰ ਵੀ ਇਹ ਪਲੰਘਾ ਨਹੀਂ ਹਿਲਾ ਸਕੇ ਚੁੱਕ ਸਕੇ।
ਪਲੰਘ ਅਚਲ ਲੱਖ ਹੋਏ ਗਏ ਕੋਇਲਾ,
ਕਹਿੰਦੇ ਜਦੋਂ ਮਾਧੋ ਦਾਸ ਨੇ ਵੇਖਿਆ ਵੀ ਪਲੰਘਾ ਤਾਂ ਹਿਲਦਾ ਵੀ ਨਹੀਂ, ਏਦਾਂ ਤਾਂ ਅੱਜ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ, ਇਹ ਮਾਨੋ ਜਿਵੇਂ ਕੋਲਾ ਹੋ ਗਿਆ ਹੋਵੇ ਗੁੱਸੇ ਨਾਲ।
ਕ੍ਰੋਧ ਸਾਥ ਫਿਰ ਮੁਵੱਕਲ ਬੋਲ,
ਆਪਣੇ ਵੀਰਾਂ ਨੂੰ ਗੁੱਸੇ ਨਾਲ ਬੋਲਿਆ।
ਤੁਰਤ ਇਸੇ ਕੀ ਜਾਨ ਉਡਾਵੋ,
ਜਾਓ ਤੁਰਤ ਇਹਦੀ ਜਾਨ ਕੱਢ ਦਿਓ।
ਇਤੀ ਦੇਰ ਤੁਮ ਕਾਹੇ ਲਾਵੋ,
ਇੰਨੀ ਦੇਰ ਤੁਸੀਂ ਕਾਹਨੂੰ ਲਾਉਂਦੇ ਹੋ।
ਦੋਹਰਾ ਤਬੇ ਮੁਵੱਕਲ ਨੇ ਉਸ ਕਹਿਓ, हम किच रखियो न तान।
वो वीर बोले कहंदे जी असी तां कोई अपने च थान रखिया ही नहीं। माधो दास जी असी जिन्ना साडे कोल तान सी ला लिया है।
जो इनको हम दुख देवे सो पवे हम परे आण।
असी जेड़ा दुख इन्हां नूं देने आ ना उल्टा सानू आके पैंदा। जेड़ी तकलीफ असी इन्हां नूं देना चाहुंदे उल्टी सानू आके पैंदी आ। पता नहीं कौन ने, खबरे कौन ने, साडा नहीं कोई तान चलदा। ते जिवें माधो दास जी महाराज जी दे चरणां च हाजर होए ने, ओ कथा आप जी अगलिया प्रसंगा च सरवण करोगे। बाबा बंदा सिंह बहादुर जी दे इतिहास दा विस्थार सहित हुण अगे वर्णन आवेगा कि किवें पातशाह जी कोलों थापड़ा लैके पंजाब दी धरती आए ने। ओ कथा समय समय नाल अगलिया प्रकरणा च आप जी सरवण करोगे। गुरु पातशाह दा पवित्र इतिहास कथन करदिया होईयां भुल्लां चुक्कां दी खिमा। वाहेगुरु 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 वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
हे अच्युत हे पारब्रह्म
अविनाशी